एक ओंकार सतनाम करतापुरख निरभो निरवैर अकाल मूरत अजूनी सैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले बिना नाथ माया करो शरीर स्वस्थ खीण समय सिमरंत नानक राम दामोदर माधवे गुरु रूप सत्संग जीओ गुरमत गुरबाणी विचार आप जी दे समक्ष भेट करा पेशतर सनेमर गुरुदेव दी फतेह प्रवान करने वाहिगुरु जी का खालसा वाहिगुरू जी की फतेह। दिन रब चले निस सस चले तार का लख पलोए मुकाम ओही एक है नान का सच बगोए। बगोए परशियन दा लवज है। मैं सच कह रहा नान का सच बगो है। सतगुरु देव जी महाराज कह रहे ने नान का सच बगो है। मैं एक सच्चाई बयान कर रहा कह रहा कि दिन रब चले निस सस चले तार का लख पलो है। सूरज चंद्रमा और न लखे जान वाले न गिने जान वाले तारे स्यारे ग्रह निछत्र जमीन आसमान सब चल रहे हैं चल रहे कि जे चल रहे है ते पहुंचना इन्होंने कित्थे है। आखिर चलते हुए दी कोई मंजिल आती है चलते हुए दा कोई टिकाणा होंदा है। चल रहे है तो फिर उसका कोई घर होवेगा। महाराज फिर अगली पंक्ति च कहंदे ने मुकाम ओही एक है। मुकाम लफ्ज भी फारसी दा है मुकाम घर। मुकाम ओही एक है नानका सच बोल। मैं सच कह रहा सारियां दा घर इक्को ही है। सारियां दा टिकाणा इक्को है। चलो मुकाम इक्को है घर इक्को है। घर दी गल बाद विच करांगे। ये फिर चले कित्थों ने आप सुन के हैरान होवे कि गुरबाणी कहंदी है चले भी घर तो ने घर तो चले ने। घर तो जदों दे निकले ने बस अनंत जन्मां तो बाहर ही घूम रहे हैं बाहर ही घूम रहे हैं। ये उतने चिर तक घूमते रहेंगे चलते रहेंगे पटकते रहेंगे जितने चिर तक वापस घर नहीं पहुंचते। हुण मैं अर्ज करा वापस घर सिर्फ मनुख ही जा सकता है और नहीं और नहीं। और मनुखां दे च वी ओह मनुख जिन्हों घर याद आ गए ਜਿਹਨੂੰ ਘਰ ਚੇਤੇ ਆ ਗਿਆ। ਗੁਰਬਾਣੀ ਸਿਰਫ ਘਰ ਯਾਦ ਕਰਾਉਂਦੀ ਹੈ ਔਰ ਮਨੁੱਖ ਘਰ ਦੀ ਤਰਫ ਚਲੇ ਗੁਰਬਾਣੀ ਆਵਾਜ਼ਾਂ ਵੀ ਮਾਰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਜਿਸ ਵਕਤ ਘਰ ਦੀ ਯਾਦ ਆ ਜਾਂਦੀ ਹੈ ਮਨੁੱਖੀ ਮਨ ਨੂੰ, ਫਿਰ ਉਹ ਪ੍ਰਾਰਥਨਾ ਕਰਦਾ, ਅਰਦਾਸ ਕਰਦਾ ਕਿ ਜਿੱਤ ਦੁਆਰੇ ਉਬਰੇ ਤਿੱਥੇ ਲਿਓ ਉਬਾਰ। ਹੇ ਪ੍ਰਭੂ, ਜਿਸ ਦਰਵਾਜ਼ੇ ਤੋਂ ਸਾਡਾ ਆਉਣਾ ਹੋਇਆ ਵਾਪਸ ਵੇਚ, ਭਟਕ ਗਿਆ, ਭੁੱਲ ਗਿਆ ਦਰਵਾਜ਼ਾ, ਘਰ ਦਾ ਰਸਤਾ ਹੀ ਭੁੱਲ ਗਿਆ, ਦਰ ਦਾ ਰਸਤਾ ਹੀ ਭੁੱਲ ਗਿਆ, ਫਿਰ ਉਹਦੇ ਅੰਦਰੋਂ ਇਹ ਪ੍ਰਾਰਥਨਾ ਨਿਕਲਦੀ ਹੈ। ਜਿੱਤ ਦੁਆਰੇ ਉਬਰੇ, ਜਿੱਥੋਂ ਉਬਾਰ ਹੋਇਆ ਸਾਡਾ ਆਵਣਾ ਹੋਇਆ, ਜਿੱਤ ਦੁਆਰੇ ਉਬਰੇ ਤਿੱਥੇ ਲਿਓ ਉਬਾਰ। ਹੇ ਪ੍ਰਭੂ, ਫਿਰ ਉਸੇ ਤੋਂ ਸਾਡੀ ਵਾਪਸੀ ਕਰਾ। ਇਹਦਾ ਮਤਲਬ ਹੈ ਮਨੁੱਖ ਘਰ ਭੁੱਲ ਗਿਆ, ਦਰ ਭੁੱਲ ਗਿਆ। ਕਿਉਂ? ਬਹੁਤ ਲੰਬੇ ਸਮੇਂ ਤੋਂ ਪਰਦੇਸ ਦੇ ਚ ਹੈ। ਮਨੋ ਚਿੰਤਕ ਐਸਾ ਕਹਿੰਦੇ ਨੇ ਮਨੋਵਿਗਿਆਨੀ, ਬਹੁਤ ਲੰਬੇ ਪਰਦੇਸ ਦੇ ਚ ਰਹਿਣ ਕਰਕੇ ਮਨੁੱਖ ਦੇਸ਼ ਨੂੰ ਭੁੱਲ ਜਾਂਦਾ ਹੈ। ਪਰਦੇਸ ਦੀ ਤਹਿਜ਼ੀਬ ਉਹ ਤਮੱਦਨ ਅਪਣਾ ਲੈਂਦਾ ਹੈ। ਔਰ ਜੇ ਪਰਦੇਸ ਹੀ ਦੇਸ਼ ਬਣ ਗਿਆ ਫਿਰ ਉਸਨੂੰ ਵਾਪਸ ਭੇਜਣਾ ਵੀ ਬੜਾ ਔਖਾ ਹੈ। ਕਿਉਂ? ਹੁਣ ਤੇ ਪਰਦੇਸ ਨੂੰ ਦੇਸ਼ ਸਮਝ ਬੈਠਾ। ਤਾਂ ਸਤਿਗੁਰੂ ਯਾਦ ਕਰਾਉਂਦੇ ਨੇ, ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰ ਆਇਆ, ਤੂੰ ਕਿਧਰੇ ਵੀ ਚਲਾ ਜਾ, ਤੇਰਾ ਦੇਸ਼ ਨਹੀਂ ਹੈ, ਨਹੀਂ ਹੈ। ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਇਸ ਸਭ ਕੁਝ ਨੂੰ ਖੋਲਣ ਤੋਂ ਪਹਿਲੇ ਫਿਰ ਹੁਣ ਮੈਂ ਅਰਜ਼ ਕਰਾਂ, ਚਲੇ ਕਿੱਥੋਂ ਆ? ਚੱਲ ਤੇ ਹੁਣ ਵੀ ਰਹੇ ਹਾਂ ਪਰ ਚਲੇ ਕਿੱਥੋਂ ਆ? ਘਰ ਤੋਂ ਚਲੇ ਹਾਂ, ਦਰ ਤੋਂ ਚਲੇ ਹਾਂ। ਘਰ ਕਿਹੜਾ ਹੈ, ਉਹ ਦਰ ਕਿਹੜਾ ਹੈ, ਉਸੇ ਦਾ ਸਾਰਾ ਖੁਲਾਸਾ ਹੈ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਰਾਮ ਕੱਲੀ ਮੱਲਾ ਪਹਿਲਾ ਦੂਜੇ ਸ਼ਬਦ ਸਤਿਗੁਰੂ ਕਹਿੰਦੇ ਨੇ, ਜਿਤ ਦਰ ਵਸੇ। ਹੇ ਪ੍ਰਭੂ, ਜਿਸ ਘਰ ਵਿੱਚ ਤੂੰ ਰਹਿੰਦਾ ਉਹੀ ਸਾਡਾ ਘਰ ਹੈ, ਉਹੀ ਸਾਡਾ ਘਰ ਹੈ। ਔਰ ਅਸੀਂ ਭੁੱਲ ਗਏ, ਭੁੱਲ ਗਏ। ਇਸ ਵਾਸਤੇ ਹੁਣ ਕੋਈ ਤੇ ਮੈਨੂੰ ਦੱਸੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਰਾਮ ਕੱਲੀ ਮੱਲਾ ਪਹਿਲਾ, ਜਿਤ ਦਰ ਵਸੈ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ, ਜਿਸ ਦਰ ਕਾਰਣ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਸਾਰੇ ਘਰਾਂ ਤੋਂ ਉਦਾਸ ਹੋ ਕੇ, ਸਾਰੇ ਦਰਾਂ ਤੋਂ ਉਦਾਸ ਹੋ ਕੇ, ਨਿਰਾਸ਼ ਹੋ ਕੇ, ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ ਕੋਈ ਤੇ ਦੱਸੇ। ਆਪਦੀ ਗਿਆਤ ਲਈ ਅਰਜ਼ ਕਰਾਂ, ਮਨ ਕਿਧਰੇ ਵੀ ਚਲਾ ਜਾਏ ਨਹੀਂ ਟਿਕਦਾ, ਨਹੀਂ ਟਿਕਦਾ। ਕਿਉਂ? ਪਰਦੇਸ ਹੈ। ਅਗਰ ਕਿਧਰੇ ਟਿਕਦਾ ਵੀ ਹੈ ਤੇ ਟਿਕਾਓ ਵਕਤ ਹੀ ਆਉਂਦਾ ਹੈ। ਮਨ ਦੇ ਤਲ ਤੇ ਸਭ ਕੁਝ ਪੁਰਾਣਾ ਹੋ ਜਾਂਦਾ, ਕਿਉਂਕਿ ਮਨ ਬੜਾ ਤੀਕਸ਼ਣ ਗਤੀ ਨਾਲ ਚੱਲਦਾ। ਸੰਗੀਤ ਦੀ ਧੁਨ ਪੁਰਾਣੀ ਹੋ ਜਾਂਦੀ ਹੈ, ਕਵਿਤਾ ਪੁਰਾਣੀ ਹੋ ਜਾਂਦੀ ਹੈ, ਮਹਿਫਲਾਂ ਪੁਰਾਣੀਆਂ ਆਉਂਦੀਆਂ, ਮਨੋਰੰਜਨ ਦੇ ਸਾਧਨ ਪੁਰਾਣੇ ਹੋ ਜਾਂਦੇ ਨੇ, ਯਾਰ ਦੋਸਤ ਪੁਰਾਣੇ ਹੋ ਜਾਂਦੇ ਨੇ, ਘਰ ਪੁਰਾਣਾ ਹੋ ਜਾਂਦਾ, ਫੈਸ਼ਨ ਪੁਰਾਣੇ ਹੋ ਜਾਂਦੇ, ਸਭ ਕੁਝ ਪੁਰਾਣਾ ਹੋ ਜਾਂਦਾ। ਤੇ ਪੁਰਾਣੇ ਨਾਲ ਮਨ ਸਹਿਮਤ ਨੇ, ਪੁਰਾਣੀ ਥਾਂ ਤੇ ਮਨ ਟਿਕਦਾ ਨਹੀਂ। ਤੇ ਬੜੇ ਧਿਆਨ ਨਾਲ ਸੁਣਨਾ, ਨਵੇਂ ਤੇ ਪੁਰਾਣੇ ਵਿੱਚ ਫਾਸਲਾ ਕਿੰਨਾ ਹੈ। ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਹੰਡਾਇਆ ਨਵਾਂ ਹੈ, ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਤੋ ਮਨ ਟਿਕਦਾ ਨਹੀਂ, ਕਿਧਰੇ ਵੀ ਨਹੀਂ ਟਿਕਦਾ। ਸਾਰੀ ਜ਼ਿੰਦਗੀ ਮਨੁੱਖ ਚੇਂਜਸ ਕਰਦਾ ਰਹਿੰਦਾ, ਮਕਾਨ ਬਦਲ ਲਈਏ, ਕੁਛ ਐਸੇ ਵੀ ਨੇ ਕਾਰੋਬਾਰ ਬਦਲ ਲਈਏ, ਫੈਸ਼ਨ ਬਦਲ ਲਈਏ, ਸੰਗੀਤ ਦੀ ਧੁਨ ਬਦਲੀ ਹੋਈ ਸੁਣੀ ਹੈ, ਕੋਈ ਬਦਲੀ ਹੋਈ ਕਵਿਤਾ ਸੁਣੀ ਹੈ, ਕੋਈ ਬਦਲਿਆ ਹੋਇਆ ਫੈਸ਼ਨ ਹੰਡਾਈਏ, ਕੋਈ ਬਦਲੇ ਹੋਏ ਮਨੋਰੰਜਨ ਦੇ ਸਾਧਨ ਵੇਖੀਏ। ਪਰ ਮੈਂ ਫਿਰ ਅਰਜ਼ ਕਰਾਂ, ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ, ਪੁਰਾਣਾ ਬੇਰਸ ਹੋ ਜਾਂਦਾ ਹੈ। ਜੈਸੇ ਇੱਕ ਨਿੱਕਾ ਜਿਹਾ ਮੈਂ ਉਦਾਹਰਣ ਦਿਆਂ ਤੇ ਮੈਂ ਅੱਗੇ ਚਲਾਂ। ਕੋਈ ਕਵੀ ਕਿਤਨਾ ਮਹਾਨ ਹੋਵੇ ਤੇ ਉਹਦੀ ਰਚਨਾ, ਉਹਦੀ ਕਵਿਤਾ ਵੀ ਮਹਾਨ ਹੋਵੇ, ਤੇ ਉਹ ਤੁਹਾਨੂੰ ਸੁਣਾਏ, ਤੁਹਾਨੂੰ ਬੜਾ ਰਸ ਆ ਜਾਏ, ਤੇ ਤੁਹਾਡੇ ਰਸ ਨੂੰ ਵੇਖ ਕੇ ਹੁਣ ਉਹ ਇਹ ਆਖਦੇ ਵੇ ਕਿ ਮੈਂ ਹੁਣ ਇੱਕ ਦਫਾ ਤੁਹਾਨੂੰ ਫਿਰ ਸੁਣਾਉਣ ਲੱਗਾ, ਤੋ ਸਮਝ ਲੈਣਾ ਅੱਧਾ ਰਸ ਖੋ ਗਿਆ। ਖੋ ਗਿਆ ਰਹੇਗਾ ਪਰ ਅੱਧਾ ਰਸ। ਤੇ ਜੇ ਉਹ ਕਵੀ ਹੁਣ ਕਹਿ ਦੇਵੇ ਮੈਂ ਤੁਹਾਨੂੰ ਹੁਣ ਤੀਜੀ ਦਫਾ ਸੁਣਾਉਣ ਲੱਗਾ, ਤੋ ਸਮਝ ਲੈਣਾ ਸਿਰਫ 2-3% 2-3% ਰਸ ਰਹਿ ਗਿਆ, ਸਭ ਖੋ ਗਿਆ, ਸਭ ਖੋ ਗਿਆ। ਤੇ ਜੇ ਉਹ ਕਵੀ ਆਖ ਦੇਵੇ ਮੈਂ ਹੁਣ ਤੁਹਾਨੂੰ ਚੌਥੀ ਦਫਾ ਸੁਣਾਉਣ ਲੱਗਾ, ਤੇ ਸਰੋਤੇ ਸਮਝਣਗੇ ਇਹਦਾ ਦਿਮਾਗ ਕਿਧਰੇ ਹਿਲਿਆ ਤੇ ਨਹੀਂ, ਪਾਗਲ ਤੇ ਨਹੀਂ, ਹੱਦ ਹੋ ਗਈ, ਪਹਿਲੀ ਦਫਾ ਸੁਣਾਈ ਤੇ ਮਹਾਨ ਸਿਆਣਾ ਲੱਗਿਆ, ਤੇ ਹੁਣ ਚੌਥੀ ਦਫਾ ਸੁਣਨ ਲੱਗਿਆ ਤੇ ਮਹਾਨ ਮੂਰਖ ਲੱਗਦਾ। ਕਿਉਂ? ਪਹਿਲੀ ਦਫਾ ਸੁਣਾਇਆ ਤੂੰ ਨਹੀਂ ਸੁਣਿਆ ਸੀ, ਨਵੀਂ ਸੀ, ਚੌਥੀ ਦਫਾ ਸੁਣਾਉਣ ਲੱਗਾ ਪੁਰਾਣੀ ਹੋ ਗਈ। ਤੇ ਜੇ ਕਿਧਰੇ ਉਹ ਜ਼ਿੱਦ ਕਰੇ ਮੈਂ ਹੁਣ ਤੁਹਾਨੂੰ ਪੰਜਵੀਂ ਦਫਾ ਸੁਣਾਉਣ ਲੱਗਾ, ਤੇ ਸਰੋਤੇ ਕਹਿਣਗੇ ਦੁਬਾਰਾ ਨੂੰ ਸੁਣਾ, ਅਸੀਂ ਚੱਲੇ ਹਾਂ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਹੰਡਾਇਆ ਨਵਾਂ ਹੈ, ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ। ਇਸ ਵਾਸਤੇ ਮਨ ਕਿਧਰੇ ਵੀ ਨਹੀਂ ਟਿਕਦਾ। ਕਿਉਂ? ਮਨ ਦੇ ਤਲ ਤੇ ਸਭ ਕੁਝ ਪੁਰਾਣਾ ਹੋ ਜਾਂਦਾ, ਮਹਿਫਲਾਂ ਪੁਰਾਣੀਆਂ ਹੋ ਜਾਂਦੀਆਂ, ਯਾਰ ਦੋਸਤ ਪੁਰਾਣੇ ਹੋ ਜਾਂਦੇ ਨੇ, ਗੁਸਤਾਖੀ ਮਾਫ ਪਰਿਵਾਰ ਪੁਰਾਣੇ ਹੋ ਜਾਂਦੇ ਨੇ, ਘਰ ਬਾਰ ਪੁਰਾਣੇ ਹੋ ਜਾਂਦੇ ਨੇ, ਸੈਰ ਤਫਰੀਹ ਦੇ ਸਾਧਨ ਪੁਰਾਣੇ ਹੋ ਜਾਂਦੇ ਨੇ, ਪੁਰਾਣੇ ਚ ਮਨ ਲੱਗਦਾ ਨੇ, ਟਿਕਦਾ। ਮਨ ਦਾ ਘਰ ਉਹ ਹੈ ਜਿਹੜਾ ਕਦੀ ਪੁਰਾਣਾ ਹੁੰਦਾ ਹੀ ਨਹੀਂ, ਉਹ ਘਰ ਹੈ। ਤੁਸੀਂ ਆਖੋਗੇ ਐਸਾ ਕੀ ਹੈ ਜਿਹੜਾ ਕਦੀ ਨਹੀਂ ਪੁਰਾਣਾ ਹੁੰਦਾ? ਤੂੰ ਪੰਕਤੀਆਂ ਸੁਣ ਲਓ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ, ਉਹ ਨਿਤ ਨਵਾਂ। ਅਨੁਭਵੀ ਸੰਤ ਕਹਿੰਦੇ ਨੇ ਇੱਕ ਸੈਕਿੰਡ ਪਹਿਲੇ ਜੋ ਜਪਣ ਦਾ ਰਸ ਆਇਆ ਸੀ, ਇੱਕ ਸੈਕਿੰਡ ਬਾਅਦ ਕੁਝ ਹੋਰ ਹੈ, ਅੱਗੇ ਫਿਰ ਕੁਝ ਹੋਰ ਹੈ। ਰਸ ਵੱਧਦਾ ਹੀ ਜਾਂਦਾ ਹੈ, ਵੱਧਦਾ ਹੀ ਜਾਂਦਾ ਹੈ, ਵੱਧਦਾ ਹੀ ਜਾਂਦਾ ਹੈ, ਘਟਦਾ ਨਹੀਂ ਹੈ। ਭੋਜਨ ਦੀ ਪਹਿਲੀ ਬੁਰਕੀ ਚ ਜੋ ਰਸ ਹੈ ਦੂਜੀ ਚ ਨਹੀਂ ਹੈ, ਕਿਉਂ? ਪਹਿਲੀ ਬੁਰਕੀ ਨਾਲ ਕੁਝ ਭੁੱਖ ਘਟ ਗਈ ਤੋ ਰਸ ਵੀ ਘਟ ਗਿਆ, ਫਿਰ ਦੂਜੀ ਚ ਹੋਰ ਘਟ ਗਿਆ, ਤੀਜੀ ਚ ਹੋਰ ਘਟ ਗਿਆ, ਚੌਥੀ ਚ ਹੋਰ ਘਟ ਗਿਆ, ਭਰ ਗਿਆ ਪੇਟ, ਰਜ ਗਿਆ, ਰਸ ਖੋ ਗਿਆ। ਜੈਸੇ ਜੈਸੇ ਭੁੱਖ ਮਿਟਦੀ ਜਾਏਗੀ, ਰੁਪੇ ਕਾਮੇ ਦੋਸਤੀ ਭੁੱਖੇ ਸਾਧੇ ਗੰਢ, ਜੈਸੇ ਜੈਸੇ ਭੁੱਖ ਮਿਟਦੀ ਗਈ ਰਸ ਮਿਟਦਾ ਗਿਆ। ਪਰ ਗਜ਼ਬ ਦੀ ਗੱਲ ਹੈ, ਪ੍ਰਭੂ ਦਾ ਨਾਮ ਜੋ ਜਪੇਗਾ ਤੇ ਜੇ ਉਸ ਨੂੰ ਰਸ ਆ ਗਿਆ ਤੇ ਕਿਧਰੇ ਮਨ ਟਿਕ ਗਿਆ ਉਹਦੇ ਚ, ਜਿਉਂ ਜਿਉਂ ਜਪੇਗਾ ਰਸ ਵੱਧਦਾ ਜਾਏਗਾ ਵੱਧਦਾ ਜਾਏਗਾ। ਕਬੀਰ ਕਹਿੰਦੇ ਨਾ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੇ ਅਗਨ ਉਠੀ ਅਦਖਾਏ। ਇਹ ਪ੍ਰਭੂ ਤੇਰੇ ਨਾਮ ਦਾ ਜਲ ਪੀਨਾ, ਪਰ ਕੀ ਕਰਾਂ ਪਿਆਸ ਮਿਟਦੀ ਨੇ। ਹੋਰ ਜਪਣ ਨੂੰ ਜੀ ਕਰਦਾ, ਹੋਰ ਜਪਣ ਨੂੰ ਜੀ ਕਰਦਾ, ਹੋਰ ਜਪਣ ਨੂੰ ਜੀ ਕਰਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪੰਕਤੀਆਂ ਨੇ, ਕਹਿੰਦੇ ਨੇ ਹੇ ਪ੍ਰਭੂ ਤੂੰ ਇੱਕੋ ਹੀ ਜ਼ਬਾਨ ਮੈਨੂੰ ਦਿੱਤੀ ਹੈ, ਕਿਧਰੇ ਕਰੋੜਾਂ ਦੇਵੇਂ ਤੇ ਮੈਂ ਕਰੋੜਾਂ ਨਾਲ ਤੇਰਾ ਨਾਮ ਜਪਾਂ ਤੇ ਅੰਮ੍ਰਿਤ ਰਸ ਭਰ ਭਰ ਕੇ ਪੀਵਾਂ। ਹੁਣ ਇੱਕੋ ਹੀ ਦਿੱਤੀ ਹੈ ਤੂੰ, ਤੇ ਸਾਗਰ ਦੇ ਚੋਂ ਮੈਂ ਇੱਕੋ ਹੀ ਪਿਆਲੇ ਨਾਲ ਪੀਂਦਾ, ਜੇ ਕਿਧਰੇ ਤੂੰ ਮੈਨੂੰ ਕਰੋੜਾਂ ਦੇਵੇਂ। ਫਿਰ ਕਹਿੰਦੇ ਨੇ ਹੇ ਪ੍ਰਭੂ ਤੂੰ ਸਿਰਫ ਦੋ ਹੀ ਕੰਨ ਦਿੱਤੇ ਨੇ ਗੁਰੂ ਅਰਜਨ ਦੇਵ ਜੀ। ਪਤਾ ਸਤਿਗੁਰ ਕੀ ਕਹਿੰਦੇ ਨੇ, ਕੋਟ ਕਰਨ ਦੀਜੇ ਪ੍ਰਭ ਸੁਆਮੀ, ਦੋ ਨਹੀਂ ਕਰੋੜਾਂ ਕੰਨ ਮੈਨੂੰ ਦਿਓ। ਤੇ ਕਰੋੜਾਂ ਕੰਨ ਕੀ ਕਰੋਗੇ? ਕੋਟ ਕਰਨ ਦੀਜੇ ਪ੍ਰਭ ਸੁਆਮੀ, ਹਰ ਜਸ ਸੁਣੀਏ ਅਬਨਾਸੀ ਰਾਮ। ਹੇ ਅਬਨਾਸੀ, ਹੇ ਹਰੀ, ਤੇਰਾ ਜਸ ਸੁਣਾ ਇੰਨਾ ਰਸ, ਇੰਨਾ ਆਨੰਦ, ਇੰਨਾ ਦੋ ਕੰਨਾਂ ਨਾਲ ਗੱਲ ਨਹੀਂ ਬਣਦੀ ਕਰੋੜਾਂ ਦੇ ਮੈਨੂੰ। ਇੱਕ ਜ਼ਬਾਨ ਨਾਲ ਗੱਲ ਨਹੀਂ ਬਣਦੀ ਕਰੋੜਾਂ ਦੇ ਮੈਨੂੰ। ਤੇਰੀ ਸੇਵਾ ਕਰਨ ਵਿੱਚ ਵੀ ਬੜਾ ਆਨੰਦ ਹੈ, ਪਰ ਕਰਾਂ ਕਿ ਦੋ ਹੀ ਹੱਥ ਤੋਂ ਦਿੱਤੇ ਨੇ ਮੈਨੂੰ, ਕਰੋੜਾਂ ਦੇ ਤੇਰੀ ਟਹਿਲ ਕਮਾਵਾਂ, ਤੇਰੀ ਸੇਵਾ ਕਰਾਂ। ਬੜਾ ਕੀਮਤੀ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਕਾਰਨ ਭੁੱਖ ਵੱਧਦੀ ਹੈ, ਪਿਆਸ ਵੱਧਦੀ ਹੈ, ਆਖਰੀ ਸਵਾਸ ਤੱਕ ਇਹ ਰਸ ਵੱਧਦਾ ਜਾਂਦਾ ਤੇ ਪਿਆਸ ਵੱਧਦੀ ਜਾਂਦੀ। ਬਹੁਤ ਸਾਰੇ ਸੰਬੰਧਿਤ ਸ਼ਬਦ ਨੇ, ਪਰ ਮੇਰਾ ਪ੍ਰਕਰਣ, ਪਰਮਾਤਮਾ ਮਨ ਦਾ ਘਰ ਹੈ, ਮਨ ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਨਹੀਂ ਟਿਕੇਗਾ, ਨਾ ਪਰਿਵਾਰ ਦੇ ਟਿਕੇਗਾ, ਨਾ ਘਰ ਬਾਹਰ ਦੇ ਟਿਕੇਗਾ, ਨਾ ਰੰਗ ਤਮਾਸ਼ਿਆਂ 'ਚ ਟਿਕੇ, ਨਾ ਕਿਸੇ ਮਨੋਰੰਜਨ ਵਿੱਚ, ਨਾ ਕਿਸੇ ਫੈਸ਼ਨ ਵਿੱਚ, ਨਾ ਕਿਸੇ ਸੰਗੀਤ ਦੀ ਧੁਨ ਵਿੱਚ, ਨਾ ਕਿਸੇ ਕਵਿਤਾ ਵਿੱਚ ਨਹੀਂ ਟਿਕੇਗਾ। ਮਨ ਦੇ ਤਲ 'ਤੇ ਸਭ ਕੁਝ ਪੁਰਾਣਾ ਹੋ ਜਾਂਦਾ ਹੈ। ਮਨ ਦਾ ਘਰ ਪਰਮਾਤਮਾ। ਮੇਰੇ ਖਿਆਲ ਹਰ ਮਨੁੱਖ ਨੂੰ ਇਹ ਅਨੁਭਵ ਤੇ ਹੋਵੇਗਾ, ਮਨ ਕਿਧਰੇ ਵੀ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਜਿੱਥੇ ਟਿਕ ਸਕਦਾ ਹੈ ਉਧਰ ਦਾ ਰਸਤਾ ਬੋਲਿਆ ਹੋਇਆ, ਜਿੱਥੇ ਇਸ ਨੂੰ ਟਿਕਣਾ ਚਾਹੀਦਾ ਹੈ ਟਿਕਾਣਾ ਭੁੱਲ ਗਿਆ। ਤੋ ਟਿਕਾਣਾ ਕੀ ਹੈ? ਮੁਕਾਮ ਉਹੀ ਏਕ ਹੈ, ਮੁਕਾਮ ਤੇ ਸਾਰਿਆਂ ਦਾ ਇੱਕੋ ਹੀ ਹੈ, ਸਾਰਿਆਂ ਦਾ। ਹੁਣ ਸਾਰਿਆਂ ਦੇ ਕੌਣ ਕੌਣ? ਪਹਿਲੇ ਹੁਣ ਮੈਂ ਖੁਲਾਸਾ ਕਰਾਂ, ਸਾਰੇ ਚਲੇ ਘਰ ਤੋਂ ਨੇ, ਔਰ ਘਰ ਤੋਂ ਚੱਲਣ ਲੱਗਿਆ ਨਿਕਲੇ ਦਰ ਤੋਂ ਹੀ ਨੇ, ਦਰਵਾਜ਼ੇ ਤੋਂ ਨਿਕਲੇ ਨੇ। ਇਸ ਵਾਸਤੇ ਇਹਨਾਂ ਦੋਹਾਂ ਦਾ ਜ਼ਿਕਰ ਹੈ, ਸੋ ਦਰ ਕਿਹਾ ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ। ਗੁਰੂ ਨਾਨਕ ਦੇਵ ਜੀ ਐਸਾ ਵੀ ਕਹਿੰਦੇ ਨੇ, ਦਰ ਘਰ ਕੀ ਸੋ ਜੀ ਨਾ ਹੈ। ਬੰਦੇ ਨੂੰ ਬੜਾ ਗਿਆਨ ਹੈ, ਪਰ ਨਾ ਆਪਣੇ ਘਰ ਦਾ ਗਿਆਨ ਹੈ, ਨਾ ਆਪਣੇ ਦਰਵਾਜ਼ੇ ਦਾ। ਕਾਰਨ, ਬੜੀ ਮੁੱਦਤ ਤੋਂ ਪਰਦੇਸ਼ ਦੇ ਚ ਹੈ, ਘਰ ਵੀ ਭੁੱਲ ਗਿਆ, ਦਰ ਵੀ ਭੁੱਲ ਗਿਆ, ਰਸਤਾ ਵੀ ਭੁੱਲ ਗਿਆ। ਕਿਸੇ ਜ਼ਮਾਨ 'ਚ ਐਸਾ ਕਹਿੰਦੇ ਨੇ ਸਤਿਯੁਗ ਦੇ ਚ, ਜਿਵੇਂ ਮਨੁੱਖ ਸੌਂਦਾ ਹੈ ਥੱਕਿਆ ਤਰੁੱਟਿਆ ਤੇ ਉਹਨੂੰ ਨੀਂਦ ਆ ਜਾਂਦੀ ਹੈ, ਇਸ ਤਰ੍ਹਾਂ ਰਿਸ਼ੀ ਮੁਨੀ ਬਸ ਚੌਕੜਾ ਮਾਰ ਕੇ ਬੈਠੇ ਤੇ ਸਮਾਧੀ ਚ ਲੀਨ ਹੋ ਗਏ, ਜੁੜ ਗਏ, ਪਹੁੰਚ ਗਏ ਘਰ। ਸਹਿਜ ਸੀ, ਸੁਤੇ ਸਿਰ ਸੀ, ਅੱਜ ਤੇ ਨੀਂਦ ਵੀ ਖੋ ਗਈ ਹੈ। ਮੇਰੇ ਪੜ੍ਹਨ ਵਿੱਚ ਆਂਕੜੇ ਆਏ ਨੇ ਕਿ 40% ਅਮੈਰੀਕਨ ਲੋਕ ਰਾਤ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ, ਜਿਤਨੇ ਸੰਪੰਨ ਲੋਕ ਨੇ। ਹੈਰਾਨ ਹੋਇਆ ਮੈਂ, 40% ਲੋਕਾਂ ਨੂੰ ਨੀਂਦ ਨਹੀਂ ਆਉਂਦੀ, ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ। ਤੇ ਜਿੱਥੇ ਨੀਂਦ ਖੋ ਗਈ ਉੱਥੇ ਸਮਾਧੀ ਕਿੱਥੇ? ਨੀਂਦ ਤਨ ਦਾ ਵਿਸ਼ਰਾਮ ਹੈ, समाधि मन का विश्राम है। मन मेरो धावंते छुटक्यो, गुरु तेग बहादुर साहब जी कहते मन की भटकना मिट गई। क्यों? मन मेरो धावंते छुटक्यो कर बैठ्यो विश्राम, विश्राम कर गया, समाधि लीन हो गया। मन का विश्राम समाधि है, तन का विश्राम नहीं दे। ते जिस मनुखी दुनिया च तन का ही विश्राम खो गया होवे, मन का किथे, मन का किथे। ते मैं अर्ज करा मन नो विश्राम मिलेगा घर विच, ते दर घर की सोजी ना है। घर भुल गया, दर भुल गया, रस्ता भुल गया। तो घर दर दी थोड़ी जी पहले गल सुन लो, फिर बाकी खुलासा। धन गुरु नानक देव जी महाराज कहते ने, अरबद नरबद धुंदू कारा, धरन ना गगना हुक्म अपारा, ना दिन रैन चंद ना सूरज सुन्ने सुन रहा। महाराज कहते ने युगां तो पहले, समय तो पहले, मनुखां तो पहले धुंद ही धुंद सी, कुछ भी नहीं सी, कुछ भी नहीं सी। और आप सुन के हैरान होवोगे, अजोकी साइंस सहमत हो गई है। साइंस दी अज खोज गुरु बाबा गालबन 125 साल पहले कह रहे हैं। अरबद नरबद धुंदू कारा, युगां तो पहले, मनुखां तो पहले, काल तो पहले, समय तो पहले धुंद ही धुंद सी, धुंद ही धुंद सी। अरबद नरबद धुंदू कारा, धारण ना गगना हुक्म अपारा, ये जमीन भी नहीं सी, ये आसमान भी नहीं सी। ना दिन रैन चंद ना सूरज सुन्ने सुन रहा, दिन भी नहीं सी, रात भी नहीं सी, चंद्रमा भी नहीं सी, सूरज भी नहीं सी, तारे भी नहीं सन, नहीं सी, ये सब कुछ नहीं सी। आपदी ग्ञातली अर्ज करा, साइंस ने बकायदा ऐसी फिल्म बनाई है, मैं शिकागो साइंस म्यूजियम दे देखी। छोटी दे साइंटिस्ट मैनू ले गए किधरे शिकागो, वो 7 दिन कथा सुनन आए, ते मैं श्री राग दी इस पंक्ति का खुलासा कर रहा सी, दिन रब चले निस सस चले, चल रहा है सूरज, चल रहे है चंद्रमा, चल रहे ने तारे, चल रही है जमीन, सब कुछ चल रहे है। तो चल रहे तो किधरे पहुंचना होगा। इस वास्ते गुरबाणी संसार नु कहंदी है चंचल, चंचल दे अर्थ ने चल चल, जो चलदा है चलदा है चलदा है, चंचल। आए सब कुछ सुन के मैनु कहन लगे, मस्कीन जी टाइम कढोगे थानू साइंस म्यूजियम ले जाना। एक खास चीज दिखानी है, मैं की दिखाना है, कहना ये उत्थे ही दसांगे। दूजे दिन दास ने उन्होंने समा बनाया, वो मैनू साइंस म्यूजियम ले गए। एक बहुत वड्डे गोलनुमा गुंबद हाल दे चले गए, सैनिटोरियम विच। उत्थे फिर अंधेरा हो गया, ते मैनू कहन लगे हुण तुसी अपनी कथा की व्याख्या इत्थे देख लो, तुसी जबान नाल कह के सुनाई है ना, इत्थे अखां नाल वेख लो। हो बहो होई कहिंदे साइंस मंदी होणे सी, जो गुरु बाबे ने कहा। कहण लगे पादरी मिशनरी मुखालफत जरूर कर रहे ने, क्यों? इहदे च बार बार पुनर्जन्म साबित हो गया, बार बार दा जन्म। उन्होंने 100 मनुखां दे रूप दिखाए, पहला मनुख इस तरह दा सी, फिर दूजा इंज, तीजा इंज, 100 दिखाए ने। इस तो पहले पानी सी जीव, सिलसिला पानी तो चलिया। साचे थे पमणा भया, पमणे थे जल होए, जल थे त्रिभुवन साजया, घट घट जोत सब होए। मैनू कहन लगे तुसी जिहड़ी कथा जबान नाल सुनाई है अखां नाल वेख लो, साइंस मंदी है सुनो। खैर मैं थोड़े सामने धन गुरु नानक देव जी महाराज दे बोल रख रहे हैं। सतगुरु देव जी महाराज कहते अरबद नरबद धुंदू कारा, धरण न गगना हुकम अपारा, ए जमीन नहीं सी, आसमान नहीं सी, ना दिन रैन चंद न सूरज सुनने सुन रहा, सूरज नहीं सी, चंद्रमा नहीं सी, दिन नहीं सी, रात नहीं सी, बस धुंध ही धुंध सी, अरबद नरबद धुंध होगा, धुंध ही धुंध सी, धुंध ही धुंध। इसे ही धुंध देख एक दिन धमाका होया, आवाज होई, शब्द होया, आवाज होई, बड़ी जोर दी, और आवाज इस तरह जिमें घड़ियाल वजाई दे, ते धुनाकार आवाज होंदी है, ये आवाज होई। चूंकि वो आवाज अज भी मौजूद है, इस वास्ते संत जन आवाज का रूप बयान कर देने। सेंटिश लोगों ने जिहड़ी आवाज उत्थे दिखाई वह भी मनदे ने, और वो इस तरह उन्होंने दिखाई जिवें एक तोप का बहुत वड्डी तोप का गोला चले, ते जो आवाज आउंदी है वह दिखाई दिखाई ते धुनाकार, पर जिवें तोप का गोला चलदा है। पर कबीर स्वामी महावीर और सनातनी उपनिषदां दे ऋषि, फिर कलयुग दे अवतार धन गुरु नानक गुरु गोबिंद सिंह जी महाराज इस तरह नहीं मनदे। आवाज की सी, मैं गुरु गोबिंद सिंह जी महाराज दे बोल तो गल आरंभ करा। धन गुरु गोबिंद सिंह जी महाराज फरमान करदे ने, ओंकार आद आद कहंदे ने, पहले तो पहले शुरुआत, ओंकार आद कथनी अनाद, धुन ओंकार सी, ये आदि है, पहला बोल है, ये पहली आवाज है, ये ब्रह्मण दी पहली आवाज है। इस तो पहले आवाज दी दुनिया नहीं सी, इस तो पहले शब्द दी दुनिया नहीं सी। फिर सुनना जाप साहब दियां पंक्तियां ने, ओंकार आद कथनी अनाद, ये अनादि कथनी है। आहत ते अनाहत विच फर्क है, आहत दो चीजां दे टकराव तो जुड़ा शब्द पैदा होंदा है उन्हों कहंदे ने आहत, अनाहत जो चोट तो नहीं पैदा होया, अनाहत शब्द सीधा परमात्मा तो आया है, परमात्मा तो आया है, दो चीजां दे टकराव तो नहीं पैदा होया, और चूंकि परमात्मा तो आया है, परमात्मा नासवंत नहीं है, तो वो शब्द भी नासवंत नहीं है, शब्द मौजूद है, यह भी मैं अर्ज करा, ब्रह्मंड विच मौजूद है, उन्हों साडा मन सुन सकता है, पर मन कदों सुनेगा, मन चुप करे तां सुनेगा, ते मन बोलदा है, हर एक दा मन बोलदा है, चुप ते करदा ही नहीं। सनातन मत नूं बहुत पुराने समय तो इह पकड़ दे च गल आई कि मन चुप करेगा तां ही सुनाई देगा, तो उन्होंने एक साधना आरंभी, पहले जबान भी साडी चुप करे, मौन रखिए, मतां शायद मन भी मौन ही हो जाए, ये गुरु नानक सहमत नहीं हो, चुप है चुप ना हो बई, जबान दे चुप करन नाल मन चुप नहीं करता, चुप है चुप ना हो बई, जे लाहरा लिवतार, जे एक लिवतार मौन लंबा भी रख लीए सारी जिंदगी का, ता भी मन बोलदा है, मन नहीं चुप करता। धर्म दी सारी साधना मन नो चुप कराण वास्ते है, ते मन चुप किवें करे, महाराज कहंदे ने इहदा बोलना तां रुक सकदा है जे किधरे सुनन लग पवे, सुनेगा तो फिर बोलेगा नहीं, दोवें कम इक्को ही समय मनुख नहीं कर सकदा, भई सुन भी रहा होवे ते बोल भी रहा होवे, सुनन लग्या चुप करन लग पैंदा, बोलन लग्या फिर बोलदा, ये चुप करे ते वो सुनाई देवे। इतना स्पष्ट है कि साइंस ने मान लिया जगत शब्द तो आया है, आवाज तो आया है, हुण महाराज कहिंदे ने उत्पत परले शब्दे होवे, उत्पत्ति शब्द तो ही है, वापसी भी शब्द तो होवेगी, उस प्रकाश रूप परमात्मा तो शब्द होया, शब्द की सी ओंकार आद कथनी अनाद, वो शब्द से ओंकार गुरु गोविंद सिंह जी भगत कबीर वो कहते ओंकार आद मैं जाना लिखिया रमेटे ताए न माना, सिर्फ लिख दे ओंकार ते मिटा दे ओंकार इतना नहीं। कबीर कहने ब्रह्मंड की आवाज है, परमात्मा की आवाज है, ब्रह्मंड देश गूंज रही है भगत कबीर, वो ते अनादि है, वो ते पहला बोल है। जैन धर्म दे बानी स्वामी महावीर वो भी कहते ने ओंकार की धुन तो यह सारा संसार पैदा होया। 108 उपनिषदा ने गालबन 60 उपनिषदा के ज्ञानी ऋषि मुनि कहते ने ओंकार की धुन तो यह जगत पैदा होया। ते धन गुरु नानक देव जी महाराज ने ते ओंकार नामक बाणी उचारण कर दिती। गुरु ग्रंथ साहब विच दर्ज है एक पूरी बाणी का ना ही ओंकार है, दकनी ओंकार, दकनी तो मुराद रामकली दकनी। बाणी का ना ओंकार है, जिवें पहली बाणी का नाम जप है, सत्कार वजो असी जपजी साहब कहने, जिवें एक बाणी का नाम बारहवां है, सुखमनी साहब है, फुने छंद है, संस्कृति सलोक है, चौ बोले ने, पटां दे सवैये ने, इस तरह एक बाणी का नाम है ओंकार। इहदे धन गुरु नानक देव जी महाराज कहते हैं ओंकार ब्रह्मा उत्पत, ओंकार किया जिन चित, ओंकार सहल जुग वाय, ओंकार वेद निर्वाय। ओंकार की धुन तो ही यह सारा पसारा होया। धन गुरु नानक देव जी महाराज व्याख्या करते हैं ये बाणी किथे उचारण की, जन्म साखी दे कथन मुताबक ओंकार नाम दे तीरथ ते उचारण की। भारत देश एक तीरथ है, उस तीरथ का ना है ओंकार, इंदौर तो 40 मील की दूरी थे, हजूर साहब जाइए रस्ते च पैंदा। रेलवे स्टेशन का नाम ही ओंकार है, शहर का नाम ही ओंकार है। उत्थे जो गालबन 4-4.5 हजार साल पुराना मंदिर है, उस मंदिर का नाम ही ओंकार है। मंदिर तो सिर्फ 100 गज की दूरी ते गुरुद्वारा है, गुरुद्वारे का नाम है ओंकार, मंदिर का नाम है ओंकार, शहर का नाम है ओंकार, रेलवे स्टेशन का नाम है ओंकार। उपनिषदां दे अधे तो ज्यादा ऋषियां ने मनिया ओंकार की धुन तो सारा पसारा होया। हुण मैं आपदी ग्याथली अर्ज करा, इस्लाम ते ईसाईयत भी उत्पत्ति ते शब्द तो ही बनते ने, पर शब्द की रूपरेखा होर दसते ने। इस्लाम कहिंदे उह शब्द कुन है, ईसाईयत कहिंदी उह शब्द लोगोस है, लेकिन 100 सियाणे इको मत, इन्हां सारियां दा कहना उत्पत्ति शब्द तो ही है। बहु गिणती कह रही है ओंकार तो ही है। फिर गुरु नानक देव जी महाराज ओंकार नाल एका लांदे ने, एक ओंकार यही एक धुन है, केड़ी ओंकार, इस तो ही उत्पत्ति हुई है। जैसे उस धुंध दे एक धमाका होया, आवाज हुई केड़ी ओंकार धुनाकार, इसे एक धुन दे नाल धुनाकार आवाज दे नाल अरबां खरबां सूरज बन गए, प्रगट हो गए, एक एक सूरज दे कई कई टुकड़े हो गए। और मैं अर्ज करा साइंस यही कुछ कह रही है कि जमीन सूरज दा टुकड़ा पता नहीं कितने मुद्दत तक यह अग का गोला रही, अरबां खरबां सूरज प्रगट हो गए, धुंध पानी बन गई, वो जो धुंध सी वो पानी बन गई। ये अग का गोला, ये जो जमीन देख दे, ये पानी च पिया रहा। मुदतां बाद इसका जिड़ा जिड़ा भाग ठंडा होया, वो पत्थर दे रूप दे प्रगट होया। तो आकार रूप दे, दृश्यमान रूप दे ਸੰਸਾਰ ਦਾ ਪਹਿਲਾ ਰੂਪ ਪੱਥਰ ਹੈ। ਹੁਣ ਮੈਂ ਇੰਜ ਕਰਾਂ, ਯਾਤਰਾ ਪੱਥਰ ਨੇ ਆਰੰਭ ਕਰਨੀ ਹੈ, ਪੱਥਰ ਨੇ ਪਰਮਾਤਮਾ ਤੱਕ ਪਹੁੰਚਣਾ ਹੈ। ਕਈ ਜਨਮ ਸੈਲ ਗਿਰ ਕਰਿਆ, ਗੁਰੂ ਰਾਮਦਾਸ ਜੀ ਮਨ ਪਤਾ ਨੀ ਕਿਤਨੀ ਮੁੱਦਤ ਤੱਕ ਐ ਮਨੁੱਖ ਤੂੰ ਸਿਲਾ ਸੈਲ ਪੱਥਰ ਹੀ ਰਿਹਾ ਪੱਥਰ। ਪੱਥਰ ਦਾ ਰੂਪ ਤੇ ਸੁਭਾਅ ਮੈਂ ਆਪ ਨੂੰ ਅਰਜ਼ ਕਰਾਂ। ਮਨੁੱਖ ਨੇ ਜਦ ਸ਼ੁਰੂ ਸ਼ੁਰੂ ਚ ਪੂਜਾ ਆਰੰਭ ਕੀਤੀ ਹੈ, ਪਹਿਲੇ ਪੱਥਰ ਦੀ ਕੀਤੀ ਹੈ। ਪੱਥਰਾਂ ਨੂੰ ਘੜਨ ਦੀ ਜਾਂਚ ਇਸ ਨੂੰ ਬਾਅਦ ਚ ਆਈ ਹੈ। ਵਿੰਗੇ ਟੇੜੇ ਪੱਥਰਾਂ ਦੀ ਵੀ ਪੂਜਾ ਕਰਦਾ ਰਿਹਾ, ਅਜੇ ਵੀ ਭਾਰਤ ਦੇ ਚੈਵੇਂ ਸਿੰਦੂਰ ਪਾ ਦੇਣਗੇ, ਪੱਥਰ ਨੂੰ ਮੱਥਾ ਟੇਕੀ ਜਾਣਗੇ। ਚਾਈਨਾ ਦੇ ਚ ਵੀ ਹੈ, ਬੁੱਧ ਵੀ ਐਸਾ ਕਰਦੇ ਨੇ ਅਜੇ ਵੀ। ਪੂਜਾ ਦੀ ਆਰੰਭਤਾ ਪਹਿਲੇ ਪੱਥਰ ਤੋਂ ਸ਼ੁਰੂ ਹੋਈ। ਕਾਰਨ ਸੰਸਾਰ ਦਾ ਆਕਾਰ ਰੂਪ ਦਾ ਪਹਿਲਾ ਜਿਹੜਾ ਰੂਪ ਹੈ ਉਹ ਪੱਥਰ ਹੈ, ਪੱਥਰ ਹੈ। ਹੁਣ ਮੈਂ ਅਰਜ਼ ਕਰਾਂ, ਪਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ, ਪੱਥਰ ਨੂੰ ਵੀ ਨਹੀਂ ਲੱਗਦੀ। ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਵਿਆਪਦਾ, ਪੱਥਰ ਨੂੰ ਵੀ ਨਹੀਂ ਵਿਆਪਦਾ। ਪਰਮਾਤਮਾ ਦੀ ਰੱਜ ਕੇ ਕੋਈ ਉਪਮਾ ਕਰੇ ਉਹ ਕੋਈ ਫੁੱਲ ਨਹੀਂ ਜਾਂਦਾ, ਤੇ ਰੱਜ ਕੋਈ ਨਿੰਦਾ ਕਰੇ ਤਾਂ ਡੇਰੀ ਨਹੀਂ ਜਾਂਦਾ, ਕੋਈ ਦੁਖੀ ਨਹੀਂ ਆਉਂਦਾ। ਸਾਰਾ ਦਿਨ ਕੋਈ ਪੱਥਰ ਦੀ ਪੂਜਾ ਕਰੇ ਤਾਂ ਪੱਥਰ ਫੁੱਲ ਨਹੀਂ ਜਾਂਦਾ, ਤੇ ਸਾਰਾ ਦਿਨ ਕੋਈ ਪੱਥਰ ਨੂੰ ਗਾਲਾਂ ਕੱਢੇ ਤੇ ਉਹ ਕੋਈ ਰੋਣ ਨਹੀਂ ਲੱਗ ਪੈਂਦਾ, ਦੁਖੀ ਨਹੀਂ ਹੁੰਦਾ। ਸੁਭਾਅ ਪੱਥਰ ਦਾ ਪਰਮਾਤਮਾ ਵਾਲਾ ਹੈ। ਪਰਮਾਤਮਾ ਪੂਰੇ ਦਾ ਪੂਰਾ ਜਾਗਿਆ ਹੋਇਆ, ਸਤਿਗੁਰੂ ਜਾਗਤਾ ਹੈ ਦੇਵ। ਪੱਥਰ ਪੂਰੇ ਦਾ ਪੂਰਾ ਸੁੱਤਾ ਹੋਇਆ ਹੈ, ਟੋਟਲੀ ਸੁੱਤਾ ਹੋਇਆ, ਬਸ ਇੰਨੀ ਗੱਲ ਹੈ। ਸੁੱਤੇ ਹੋਏ ਨੇ, ਜਾਗਣਾ ਹੈ, ਤੇ ਜਾਗਣਾ ਹੀ ਯਾਤਰਾ ਹੈ। ਜਾਗ ਲੇ ਮਨ ਜਾਗਣ ਹਾਰੇ। ਹੁਣ ਛੋਟਾ ਰੂਪ ਮੈਂ ਪਹਿਲੇ ਬਿਆਨ ਕਰਾਂ। ਪੱਥਰ ਦਾ ਪਹਿਲਾ ਰੂਪ ਜੋ ਬਣਿਆ, ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਵਿੱਚ ਪ੍ਰਗਟ ਹੋਇਆ। ਪਹਿਲਾ ਆਕਾਰ ਜੀਵਨ ਇੰਜ ਕਹਿ ਲਓ, ਜਿਹਦੇ ਚ ਕੋਈ ਥੋੜੀ ਜਿਹੀ ਜਾਗਰਤੀ ਆਈ, ਉਹ ਬਨਸਪਤੀ ਹੈ, ਸਾਡੇ ਨਾਲ ਉਹ ਪੁਰਾਣੀ ਹੈ। ਉਸ ਹਿਸਾਬ ਨਾਲ ਅਸੀਂ ਨਵੇਂ ਹਾਂ, ਬਨਸਪਤੀ ਬਹੁਤ ਪੁਰਾਣੀ ਹੈ। ਬਨਸਪਤੀ ਦੇ ਚ ਜਾਗ੍ਰਤੀ ਘੱਟ ਤੋਂ ਘੱਟ 2-3% ਹੋ ਗਈ, ਤੇ ਜਾਗੇ ਹੋਏ ਮਨੁੱਖ ਦੀਆਂ ਲੋੜਾਂ ਹੁੰਦੀਆਂ ਨੇ, ਸੁੱਤੇ ਹੋਏ ਦੀਆਂ ਨਹੀਂ, ਬੇਹੋਸ਼ ਦੀਆਂ ਨਹੀਂ, ਜਾਗੇ ਹੋਏ ਦੀਆਂ ਲੋੜਾਂ ਹੁੰਦੀਆਂ। ਤਾਂ ਜਦ ਜਾਗ ਪਈ ਤਾਂ ਬਨਸਪਤੀ ਨੂੰ ਪਿਆਸ ਵੀ ਲੱਗਦੀ ਹੈ। ਪੱਥਰ ਜਾਗ ਪਿਆ ਬਨਸਪਤੀ ਦੇ ਰੂਪ ਵਿੱਚ, ਪਿਆਸ ਵੀ ਲੱਗਦੀ ਹੈ, ਜਾਗੇ ਹੋਏ ਦੀ ਲੋੜਾਂ ਨੇ। ਜਾਗਿਆ ਹੋਇਆ ਦੁਖੀ ਵੀ ਆਉਂਦਾ, ਸੁਖੀ ਵੀ ਆਉਂਦਾ, ਬਨਸਪਤੀ ਖਿੜਦੀ ਵੀ ਹੈ, ਮੁਰਝਾਉਂਦੀ ਵੀ ਹੈ, ਇਹਨੂੰ ਪਿਆਸ ਵੀ ਲੱਗਦੀ ਹੈ, ਥੋੜੀ ਜਿਹੀਆਂ ਜਾਗੀ ਹੈ। ਇਸ ਵਾਸਤੇ ਇਹਦੀਆਂ ਥੋੜੀ ਜਿਹੀਆਂ ਸੀਮਤ ਜਿਹੀਆਂ ਲੋੜਾਂ ਨੇ, ਤੇ ਜੇ ਲੋੜਾਂ ਨਾ ਪੂਰੀਆਂ ਆਵਣ, ਬਨਸਪਤੀ ਮੁਰਝਾਉਂਦੀ ਹੈ, ਮਰਦੀ ਹੈ। ਜਲ ਬਿਨ ਸਾਖ ਕੁਮਲਾਵਤੀ, ਉਪਜੇ ਨਾ ਹੀ ਨਾ, ਕੁਮਲਾ ਜਾਂਦੀ ਹੈ, ਮੁਰਝਾ ਜਾਂਦੀ ਹੈ, ਮਰ ਜਾਂਦੀ ਹੈ। ਇਹਨੂੰ ਪਿਆਸ ਲੱਗਦੀ ਹੈ, ਭੁੱਖ ਨਹੀਂ ਲੱਗਦੀ, ਪਿਆਸ ਲੱਗਦੀ ਹੈ, ਸਿਰਫ ਪਾਣੀ ਚਾਹੀਦਾ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਪਸ਼ੂ ਪਕਸ਼ੀ ਕੀੜੇ ਮਕੌੜਿਆਂ ਦੇ ਰੂਪ ਵਿੱਚ ਪ੍ਰਗਟ ਹੋਈ। ਇਹ ਆਕਾਰ ਦਾ ਤੀਸਰਾ ਰੂਪ ਸੀ, ਪਹਿਲਾ ਪੱਥਰ, ਫਿਰ ਬਨਸਪਤੀ, ਫਿਰ ਪਸ਼ੂ। ਪਸ਼ੂਆਂ ਨੂੰ ਪਿਆਸ ਤੇ ਲੱਗਦੀ ਹੈ ਪਰ ਭੁੱਖ ਵੀ ਲੱਗਦੀ ਹੈ। ਤਾਂ ਮੈਂ ਦੁਹਰਾਵਾਂ, ਨਿਰਾ ਪਾਣੀ ਪਿਲਾ ਕੇ ਗਊ ਨੂੰ ਨਹੀਂ ਜਵਾਇਆ ਜਾ ਸਕਦਾ, ਉਹਨੂੰ ਘਾਸ ਵੀ ਚਾਹੀਦੀ ਹੈ। ਨਿਰਾ ਪਾਣੀ ਪੀ ਕੇ ਸ਼ੇਰ ਨਹੀਂ ਜ਼ਿੰਦਾ ਰਹਿ ਸਕਦਾ, ਉਹਨੂੰ ਮਾਸ ਵੀ ਚਾਹੀਦਾ। ਭੁੱਖ ਜੋ ਲੱਗਦੀ ਹੈ, ਬੱਝੀ ਹੋਈ ਭੁੱਖ ਹੈ, ਪਸ਼ੂਆਂ ਦੀ ਪ੍ਰਕਿਰਤੀ ਨੇ ਬੰਨ ਕੇ ਰੱਖੀ ਹੋਈ ਹੈ। ਜਿਸ ਚੀਜ਼ ਦੀ ਭੁੱਖ ਹੈ ਉਹੀ ਚੀਜ਼ ਖਾ ਸਕਦੇ ਹਨ, ਦੂਸਰੇ ਨਹੀਂ। ਭੁੱਖੀ ਮਰ ਜਾਏਗੀ ਗਊ, ਮਾਸ ਨਹੀਂ ਖਾਏਗੀ। ਭੁੱਖਾ ਮਰ ਜਾਏਗਾ ਸ਼ੇਰ, ਘਾਸ ਨਹੀਂ ਖਾਏਗਾ। ਇੰਗਲੈਂਡ ਵਿੱਚ ਕਿਧਰੇ ਘਾਸ ਦੇ ਵਿੱਚ ਗਊਆਂ ਨੂੰ ਮਾਸ ਖਿਲਾਇਆ ਗਿਆ। ਸ਼ਾਇਦ ਆਪ ਨੂੰ ਪਤਾ ਹੋਵੇਗਾ, ਗਊਆਂ ਪਾਗਲ ਹੋ ਗਈਆਂ। ਦੁੱਧ ਉਹ ਵੀ ਇਸ ਢੰਗ ਦਾ ਕਿ ਸਾਇੰਟਿਸਟ ਲੋਕਾਂ ਨੇ ਕਹਿ ਦਿੱਤਾ, ਅਗਰ ਮਨੁੱਖ ਪੀਏਗਾ ਤਾਂ ਪਾਗਲ ਹੋ ਜਾਏਗਾ। ਉਹ ਗਊਆਂ ਇੰਗਲੈਂਡ ਨੂੰ ਮਾਰਨੀਆਂ ਪਈਆਂ, ਕਹਿੰਦੇ ਨੇ ਕਰੋੜਾਂ ਪਾਉਂਡਾਂ ਦਾ ਉਹਨਾਂ ਨੂੰ ਘਾਟਾ ਪਿਆ ਸੀ। ਉਦੋਂ ਬੜਾ ਪੇਪਰਾਂ ਚ ਰੋਲਾ ਪਿਆ ਸੀ। ਸਾਰੀਆਂ ਦੀਆਂ ਸਾਰੀਆਂ ਪਾਗਲ ਕਿਉਂ ਹੋਈਆਂ? ਦਰਅਸਲ ਜੋ ਉਹਨਾਂ ਦੀ ਨੈਚੁਰਲ ਖੁਰਾਕ ਨਹੀਂ ਹੈ ਉਹ ਖਿਲਾਈ ਗਈ, ਉਹ ਖਿਲਾਈ ਗਈ। ਸਿਰਫ ਇਸ ਵਾਸਤੇ ਦੁੱਧ ਜ਼ਿਆਦਾ ਦੇਣਗੇ, ਉਹ ਦੁੱਧ ਤੇ ਜ਼ਿਆਦਾ ਆਇਆ ਪਰ ਉਹ ਪਾਗਲ ਹੋ ਗਏ। ਆਪਦੀ ਗਿਆਤ ਲਈ ਅਰਜ਼ ਕਰਾਂ, ਪ੍ਰਕਿਰਤੀ ਨੇ ਉਹਨਾਂ ਦਾ ਭੋਜਨ ਬੰਨ ਕੇ ਰੱਖਿਆ ਹੋਇਆ। ਪਿਆਸ ਵੀ ਲੱਗਦੀ ਹੈ, ਭੁੱਖ ਵੀ ਲੱਗਦੀ ਹੈ, ਪਸ਼ੂਆਂ ਕੋਲ ਆਵਾਜ਼ ਵੀ ਆ ਗਈ, ਬਨਸਪਤੀ ਕੋਲ ਆਵਾਜ਼ ਨਹੀਂ ਸੀ। ਪੱਥਰ ਕੋਲ ਤੇ ਨਾ ਭੁੱਖ, ਨਾ ਪਿਆਸ, ਨਾ ਆਵਾਜ਼, ਕੁਛ ਵੀ ਨਹੀਂ। ਪੱਥਰ ਟੋਟਲੀ ਸੁੱਤਾ ਹੋਇਆ, ਟੋਟਲੀ ਸੁੱਤਾ ਹੋਇਆ। ਬਨਸਪਤੀ ਥੋੜੀ ਜਿਹੀ ਜਾਗੀ ਤੋਂ ਪਿਆਸ ਲੱਗਦੀ ਹੈ, ਪਸ਼ੂ ਉਸ ਨਾਲੋਂ ਜ਼ਿਆਦਾ ਜਾਗਿਆ। 7-8 ਬਲਕਿ ਕੁਛ ਕਹਿੰਦੇ ਨੇ 9-10 ਵੀ ਸਦੀ ਤੱਕ ਵੀ ਕੁਝ ਪਸ਼ੂ ਜਾਗਦੇ ਨੇ, ਜੈਸੇ ਹਾਥੀ, ਘੋੜੇ, ਮੋਰ, ਹੰਸ, ਇਹ ਜ਼ਿਆਦਾ ਜਾਗੇ ਹੋਏ ਨੇ, ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ। ਔਰ ਕੁਛ ਪਰਿਵਾਰ ਦੀ ਵੀ ਇਹਨਾਂ ਨੂੰ ਸਮਝ ਆਉਂਦੀ ਹੈ, ਕੁਝ ਗੈਵੀ ਸ਼ਕਤੀ ਪਰਮਾਤਮਾ ਦੀ ਵੀ ਇਹਨਾਂ ਨੂੰ ਸਮਝ ਆ ਜਾਂਦੀ ਹੈ। ਇਹਨਾਂ ਪਸ਼ੂਆਂ ਬਾਰੇ ਐਸੀਆਂ ਗਾਥਾਵਾਂ ਨੇ, ਜੈਸੇ ਇੱਕ ਹਾਥੀ ਦਾ ਜ਼ਿਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਰ ਬਾਰ ਆਪਣੀ ਬਾਣੀ ਚ ਕਰਦੇ ਨੇ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਹਾ ਤੇ ਛੂਟਾ, ਮਹਿਮਾ ਨਾਮ ਕਹਾ ਲੋ ਬਰਨੋ ਰਾਮ ਕਹਿਤ, ਬੰਧਨ ਤੇ ਟੂਟਾ। ਗਜ ਹਾਥੀ ਨੂੰ ਕਹਿੰਦੇ ਨੇ, ਹਾਥੀ ਨੇ ਰਾਮ ਨੂੰ ਪੁਕਾਰਿਆ, ਪ੍ਰਭੂ ਨੂੰ ਪੁਕਾਰਿਆ, ਮੇਰੀ ਮਦਦ ਕਰ। ਇਹਦਾ ਮਤਲਬ ਗੈਬੀ ਸ਼ਕਤੀ ਦਾ ਹਾਥੀ ਨੂੰ ਬੋਧ ਸੀ। ਆਪਦੀ ਗਿਆਤ ਲਈ ਅਰਜ਼ ਕਰਾਂ, ਐਸਾ ਕਹਿੰਦੇ ਨੇ ਰਿਸ਼ੀ ਮੁਨੀ, ਹਾਥੀ, ਘੋੜਾ, ਗਊ, ਕੁਛ ਹੋਰ, ਮੋਰ, ਹੰਸ, ਇਦਿਆਦਕ ਪਕਸ਼ੀ ਮਨੁੱਖ ਤੇ ਪਸ਼ੂ ਦੀ ਕੜੀ ਨੇ, ਉਹ ਮਰਨਗੇ ਤੇ ਮਨੁੱਖ ਬਣਨਗੇ। ਮੈਂ ਇਹ ਤੇ ਨਹੀਂ ਕਹਿ ਰਿਹਾ ਕਿ ਸਾਰੇ ਹਾਥੀ ਕੋਈ ਪ੍ਰਭੂ ਦਾ ਨਾਮ ਜਪਦੇ ਨੇ ਤੇ ਸਾਰੇ ਸਿਆਣੇ ਨੇ, ਸਾਰੇ ਤੇ ਮਨੁੱਖ ਵੀ ਨਹੀਂ ਜਪਦੇ, ਸਾਰੇ ਤੇ ਮਨੁੱਖ ਵੀ ਨਹੀਂ ਸਿਆਣੇ, ਬਥੇਰੇ ਤੇ ਮਨੁੱਖ ਮੂਰਖ ਹੁੰਦੇ ਨੇ, ਗੁਸਤਾਖੀ ਮੈਂ। ਲੇਕਿਨ ਹਾਥੀਆਂ ਦੀ ਸੰਭਾਵਨਾ ਹੈ ਸਿਆਣਪ ਆ ਜਾਣ ਦੀ, ਘੋੜੇ ਦੇ ਚ ਸੰਭਾਵਨਾ ਹੈ ਸਿਆਣਪ ਆ ਜਾਣ ਦੀ। ਮਾਲਵੇ ਦੀ ਧਰਤੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ ਤੇ ਅਸਵਾਰ, ਘੋੜਾ ਚੱਲਣ ਤੋਂ ਰੁਕ ਗਿਆ, ਨਹੀਂ ਚੱਲਦਾ। ਨਾਲ ਸਿੰਘ ਨੇ ਘੋੜਿਆਂ ਤੇ ਅਸਵਾਰ, ਪਰ ਇਹ ਘੋੜਾ ਚੱਲਦਾ ਹੀ ਨਹੀਂ। ਇਸ਼ਾਰਿਆਂ ਨਾਲ ਚੱਲਣ ਵਾਲਾ ਅੱਜ ਮਹਾਰਾਜ ਬਾਰ ਬਾਰ ਲਗਾਮ ਖਿੱਚਦੇ, ਨਹੀਂ ਚੱਲਦਾ। ਸਤਿਗੁਰ ਨੇ ਸੋਚਿਆ ਐਸਾ ਨਾਵੇ ਦੇ ਪੈਰ ਦੇ ਕੁਝ ਲੱਗ ਗਿਆ ਹੋਵੇ, ਆਪ ਥੱਲੇ ਉਤਰੇ, ਪਰ ਥੱਲੇ ਉਤਰਦਿਆਂ ਸਾਰੇ ਇਕਦਮ ਫਿਰ ਕਾਠੀ ਤੇ ਬੈਠ ਗਏ, ਪਲਾਕੀ ਮਾਰ ਕੇ, ਤੇ ਲਗਾਮ ਖਿੱਚੀ ਮੋੜਨ ਵਾਸਤੇ ਘੋੜਾ ਮੁੜ ਗਿਆ ਤੇ ਚੱਲ ਪਿਆ। ਸਿੰਘ ਕਹਿੰਦੇ ਨੇ, ਮਹਾਰਾਜ ਇਹ ਇੱਕ ਪਹਿਲੀ ਤੇ ਲੰਘਣੀ ਸੀ, ਸਾਹਮਣੇ ਹਵੇਲੀ ਚ ਜਾਣਾ ਸੀ, ਇਹ ਤੇ ਬਹੁਤ ਬੱਲਾ ਪਏਗਾ, ਆ ਮੁੜ ਪਏ ਹੋ, ਇਹ ਤੇ ਬਿਲਕੁਲ ਨਾਲ। ਮਹਾਰਾਜ ਕਹਿਣ ਲੱਗੇ, ਮੁੜ ਕੇ ਹੀ ਜਾਣਾ ਪਏਗਾ, ਲੰਬਾ ਪੈਂਡਾ ਤੈਅ ਕਰਨਾ ਪਏਗਾ। ਕਾਰਨ ਸਤਿਗੁਰ ਕਹਿਣ ਲੱਗੇ ਇਸ ਪਹਿਲੀ ਦੇ ਚ 2 ਸਾਲ ਪਹਿਲੇ ਤੰਬਾਕੂ ਬੀਜਿਆ ਗਿਆ ਸੀ, ਘੋੜਾ ਨਹੀਂ ਲੰਘਦਾ ਤਾਂ ਮੈਂ ਕੀ ਕਰਾਂ, ਨਹੀਂ ਜਾਂਦਾ। ਇਹ ਸੂਰਜ ਪ੍ਰਕਾਸ਼ ਦੀ ਕਥਾ ਹੈ। ਘੋੜੇ ਦੀ ਸੂੰਘਣ ਸ਼ਕਤੀ ਬੜੀ ਤਿੱਖੀ ਆਉਂਦੀ ਹੈ। ਭਾਵੇਂ 2 ਸਾਲ ਪਹਿਲੇ ਬੀਜਿਆ ਗਿਆ ਸੀ ਪਰ ਧਰਤੀ ਦੇ ਚ ਅਜੇ ਵੀ ਉਸਦੀ ਮੁਸ਼ਕ ਹੈ ਸੀ। ਉਹ ਘੋੜੇ ਨੂੰ ਆਈ ਨਹੀਂ ਚੱਲਦਾ। ਕੱਲ ਤੱਕ ਜੋ ਭਾਰਤ ਵਿਚ ਮਜ਼ਾਕ ਉਡਾਉਂਦੇ ਸਨ ਸਿੱਖ, ਤੰਬਾਕੂ ਨਹੀਂ ਪੀਂਦੇ, ਕੱਖ ਨਹੀਂ ਸਮਝ, ਅੱਜ ਏਅਰਪੋਰਟ ਦੇ ਉੱਤੇ ਲਿਖ ਰੱਖਿਆ ਜਿਹੜਾ ਇੱਥੇ ਤੰਬਾਕੂ ਪੀਵੇਗਾ 1,000 ਰੁਪਇਆ ਜੁਰਮਾਨਾ। ਮੈਂ ਕੌਣ ਕੰਬਖਤ, ਹੁਣ ਅਕਲ ਆਈ ਹੈ, ਹੁਣ ਅਕਲ ਆਈ ਹੈ ਤੁਹਾਨੂੰ, ਹੁਣ ਸਮਝ ਆਈ ਹੈ। ਸਤਿਗੁਰ ਦੇ ਘੋੜੇ ਨੂੰ ਵੀ ਸਮਝ ਹੈ। ਦੇਖੋ ਧੂੰਆਂ ਤੇ ਧੂਮਰਪਾਨ ਇਸ ਨੂੰ ਕਹਿੰਦੇ ਨੇ, ਧੂਮਰਪਾਨ, ਧੂਮਰ ਧੂਏ ਨੂੰ ਕਹਿੰਦੇ ਧੂਮਰਪਾਨ, ਧੂੰਆਂ ਪੀਣਾ। ਧੂੰਆਂ ਤੇ ਕੁੱਤੇ ਵੀ ਨਹੀਂ ਪੀਂਦੇ, ਖੋਤੇ ਵੀ ਨਹੀਂ ਪੀਂਦੇ, ਸੂਅਰ ਵੀ ਨਹੀਂ ਪੀਂਦੇ, ਬੰਦਾ ਹੀ ਪੀਂਦਾ ਧੂੰਆਂ। ਹੱਦ ਹੋ ਗਈ, ਪਾਣੀ ਪੀਵੋ, ਦੁੱਧ ਪੀਓ, ਧੂੰਆਂ ਕੀ ਪੀਣਾ ਹੁੰਦਾ। ਪਰ ਇਹ ਮੂਰਖਤਾ ਸਿਰਫ ਮਨੁੱਖ ਕਰਦਾ, ਮਨੁੱਖ ਕਰਦਾ। ਘੋੜੇ ਨੂੰ ਵੀ ਨਫ਼ਰਤ ਹੈ ਤੰਬਾਕੂ ਤੋਂ। ਘੋੜੇ ਦੀ ਸੰਭਾਵਨਾ ਹੈ, ਉਹਦੀ ਅਕਲ ਕੰਮ ਕਰਦੀ ਹੈ, ਸਮਝਦਾ। ਮੈਂ ਫਿਰ ਅਰਜ਼ ਕਰਾਂ, ਮੈਂ ਇਹ ਨਹੀਂ ਕਹਿ ਰਿਹਾ ਸਾਰੇ ਘੋੜੇ ਅਕਲਮੰਦ ਆਉਂਦੇ ਨੇ, ਸਾਰੇ ਤੇ ਮਨੁੱਖ ਵੀ ਅਕਲਮੰਦ ਨਹੀਂ ਆਉਂਦੇ, ਪੀ ਰਹੇ ਨੇ ਤੰਬਾਕੂ। ਉੱਥੇ ਘੋੜੇ ਨੂੰ ਸਿਰਫ ਸਮੈਲ ਆਈਏ ਤੇ ਨਹੀਂ ਲੰਘਣਾ ਚਾਹੁੰਦਾ, ਲੇਕਿਨ ਜਿਹੜੇ ਮਨੁੱਖ ਪੀ ਰਹੇ ਨੇ ਉਹ ਤੇ ਗਏ ਗੁਜ਼ਰੇ ਹੋਏ ਨਾ, ਪਸ਼ੂਆਂ ਤੋਂ ਵੀ ਗਏ ਗੁਜ਼ਰੇ, ਹੋਰ ਕੀ ਨੇ। ਮੁਖਤਸਰ ਮੈਂ ਅਰਜ਼ ਕਰਾਂ, ਮੋਰ ਹੈ, ਹੰਸ ਹੈ, ਹਾਥੀ ਹੈ, ਘੋੜਾ ਹੈ, ਗਊ ਹੈ, ਇਹਨਾਂ ਵਿੱਚ ਬਹੁਤ ਵੱਡੀ ਸੰਭਾਵਨਾ ਹੈ। ਇਹ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਔਰ ਪ੍ਰਭੂ ਚਿੰਤਨ ਵੀ ਕਰ ਲੈਂਦੇ ਨੇ ਥੋੜੇ ਜਿਹਾ। ਇਹ ਜਦ ਮਰਦੇ ਨੇ ਅਗਲਾ ਜਨਮ ਇਹਨਾਂ ਦਾ ਮਨੁੱਖ ਦਾ ਆਉਂਦਾ। ਮਨੁੱਖ ਤੇ ਪਸ਼ੂ ਦੀ ਇਹ ਕੜੀ ਮੰਨੀ ਗਈ ਹੈ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਪਸ਼ੂ ਦੀ ਸ਼ਕਲ ਵਿੱਚ ਪ੍ਰਗਟ ਹੋਈ ਤੇ ਪਸ਼ੂ ਕੋਲ ਪਿਆਸ ਤੇ ਸੀ, ਭੁੱਖ ਵੀ ਪੈਦਾ ਹੋਈ, ਆਵਾਜ਼ ਵੀ ਆ ਗਈ। ਆਵਾਜ਼ ਤੋਂ ਪਤਾ ਚੱਲਦਾ ਹੈ ਮੋਰ ਹੈ, ਇਹ ਕੋਇਲ ਹੈ, ਇਹ ਖੋਤਾ ਬੋਲਦਾ ਪਿਆ, ਇਹ ਗਊ ਬੋਲ ਰਹੀ ਹੈ, ਇਹ ਸੂਅਰ ਦੀ ਆਵਾਜ਼ ਹੈ, ਗਿੱਦੜ ਦੀ ਆਵਾਜ਼ ਹੈ, ਇਹ ਸ਼ੇਰ ਦੀ ਆਵਾਜ਼ ਤੋਂ ਪਸ਼ੂਆਂ ਦਾ ਪਤਾ ਚੱਲਦਾ, ਆਵਾਜ਼ ਕਰਕੇ ਪਹਿਚਾਣੇ ਜਾਂਦੇ ਨੇ। ਔਰ ਪ੍ਰਭੂ ਨੇ ਹਰ ਪਸ਼ੂ ਨੂੰ ਅਲੱਗ ਅਲੱਗ ਆਵਾਜ਼ ਦਿੱਤੀ ਹੈ, ਹਰ ਪੰਛੀ ਨੂੰ ਅਲੱਗ ਅਲੱਗ ਆਵਾਜ਼ ਦਿੱਤੀ ਹੈ। ਇਸ ਵਾਸਤੇ ਆਵਾਜ਼ਾਂ ਤੋਂ ਪਤਾ ਚੱਲ ਜਾਂਦਾ ਇਹ ਕੋਇਲ ਦੀ ਆਵਾਜ਼ ਹੈ, ਇਹ ਮੈਨਾ ਬੋਲ ਰਹੀ ਹੈ, ਇਹ ਸ਼ੇਰ ਗਰਜਦਾ ਪਿਆ, ਇਹ ਹਾਥੀ ਬੋਲ ਰਿਹਾ, ਇਹ ਕੁੱਤਾ ਭੌਂਕ ਰਿਹਾ, ਇਹ ਗਿੱਦੜ ਪਿਆ ਬੋਲਦਾ, ਆਵਾਜ਼ ਤੋਂ ਪਤਾ ਚੱਲ, ਹੋਰਨ ਪਤਾ ਚੱਲਦਾ। ਆਵਾਜ਼ ਵੀ ਆ ਗਈ, ਭੁੱਖ ਤੇ ਪਿਆਸ ਵੀ ਆ ਗਿਆ, ਥੋੜਾ ਜਿਹਾ ਦੁੱਖ ਸੁੱਖ ਵੀ ਮਹਿਸੂਸ ਕਰਦੇ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਜਿਸ ਸ਼ਕਲ ਵਿੱਚ ਪ੍ਰਗਟ ਹੋਏ ਉਹਨੂੰ ਕਹਿੰਦੇ ਨੇ ਮਾਨਵ, ਮਨੁਸ਼, ਇਨਸਾਨ, ਮਨੁੱਖ। ਮਨੁੱਖ ਦੇ ਕੋਲ ਭੁੱਖ ਪਿਆਸ ਤੇ ਸੀ, ਆਵਾਜ਼ ਤੇ ਸੀ, ਲੇਕਿਨ ਇੱਕ ਵਾਅਦਾ ਹੋਇਆ, ਆਵਾਜ਼ ਦੇ ਨਾਲ ਨਾਲ ਅਲਫਾਜ਼ ਵੀ ਆ ਗਏ, ਅੱਖਰ ਵੀ ਆ ਗਏ। ਇਸ ਵਾਸਤੇ ਮਨੁੱਖ ਨੇ ਅੱਖਰਾਂ ਦੇ ਆਸਰੇ ਤੇ ਬੜੀ ਤਰੱਕੀ ਕੀਤੀ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ, ਗੀਤ ਗੁਣ ਗਾ, ਅੱਖਰੀ ਲਿਖਣ, ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਸਾਰਾ ਵਿਕਾਸ ਮਨੁੱਖਤਾ ਦਾ ਅੱਖਰਾਂ ਤੇ ਖੜਾ ਹੈ। ਆਵਾਜ਼ ਹੈ ਪਸ਼ੂਆਂ ਕੋਲ, ਅਲਫਾਜ਼ ਕੋਈ ਨਹੀਂ, ਅੱਖਰ ਕੋਈ ਨਹੀਂ। ਅੱਖਰ ਅੰਦਰ ਤ੍ਰਿਭਵਨ ਧਾਰੇ, 3 ਲੋਕਾਂ ਦਾ ਗਿਆਨ ਅੱਖਰਾਂ ਦੇ ਚ ਬੰਦ ਹੈ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅੱਖਰਾਂ ਦੀ ਮਹਿਮਾ ਬਿਆਨ ਕੀਤੀ ਗਈ ਹੈ ਕੁਛ ਬਾਣੀਆਂ ਵਿੱਚ। 52 ਅਖਰੀ ਗੌੜੀ ਮੱਲਾ ਪੰਜਵਾਂ 52 ਅਖਰੀ ਇੱਕ ਇੱਕ ਅੱਖਰ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਨੇ ਦੱਸੀ। ਗੌੜੀ ਸ੍ਰੀ ਕਬੀਰ ਜੀ 52 ਅਖਰੀ ਇੱਕ ਇੱਕ ਅੱਖਰ ਦੀ ਮਹਿਮਾ ਭਗਤ ਕਬੀਰ ਦੱਸਦੇ ਨੇ। ਆਸਾ ਮੱਲਾ ਪਹਿਲਾ ਪੱਟੀ ਲਿਖੀ ਇੱਕ ਇੱਕ ਅੱਖਰ ਦੀ ਮਹਿਮਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ। ਆਸਾ ਮੱਲਾ ਤੀਜਾ ਪੱਟੀ ਲਿਖੀ ਇੱਕ ਇੱਕ ਅੱਖਰ ਦੀ ਮਹਿਮਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਨੇ। ਇਹ ਪ੍ਰਕਰਨ ਅਲੱਗ ਹੈ, ਕਿਸੇ ਵਕਤ ਸੰਯੋਗ ਬਣਿਆ ਇੱਕ ਇੱਕ ਅੱਖਰ ਉਹਦੀ ਕਿੰਨੀ ਮਹਿਮਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ, ਗੁਰੂ ਅਮਰਦਾਸ ਜੀ ਤੇ ਭਗਤ ਕਬੀਰ ਜਿਸ ਢੰਗ ਨਾਲ ਬਿਆਨ ਕਰਦੇ ਨੇ ਬਾਕਮਾਲ ਹੈ, ਹੈਰਾਨ ਹੋ ਜਾਂਦਾ ਮਨੁੱਖ। ਇੰਨੀ ਬਾਰੀਕੀ ਬਿਆਨ ਕੀਤੀ ਹੈ। ਅੱਖਰ ਮਨੁੱਖ ਕੋਲ ਖੋ ਲਈਏ ਤੇ ਫਿਰ ਮਨੁੱਖ ਤੇ ਪਸ਼ੂਆਂ ਦਾ ਕੋਈ ਫਰਕ ਨਹੀਂ ਹੈ। ਜਿਵੇਂ ਪਸ਼ੂਆਂ ਦਾ ਸਾਰਾ ਵਿਕਾਸ ਰੁਕਿਆ ਹੋਇਆ ਹੈ, ਅੱਖਰ ਕੋਈ ਨਹੀਂ। ਆਵਾਜ਼ ਹੈ, ਅਲਫਾਜ਼ ਨਹੀਂ ਨੇ। ਮਨੁੱਖ ਕੋਲ ਭਾਸ਼ਾ ਹੈ, ਅੱਖਰ ਨੇ। ਪਸ਼ੂ ਆਪਣਾ ਜਜ਼ਬਾ ਵੱਧ ਤੋਂ ਵੱਧ ਆਵਾਜ਼ ਵਿੱਚ ਪ੍ਰਗਟ ਕਰਦਾ ਹੈ, ਫਿਰ ਸਮਝ ਨਹੀਂ ਆਉਂਦੀ ਉਸਦੀ ਆਵਾਜ਼ ਤੋਂ। ਲੇਕਿਨ ਮਨੁੱਖ ਆਪਣੇ ਜਜ਼ਬਾਤ ਆਵਾਜ਼ ਨੂੰ ਅਲਫਾਜ਼ ਦੇ ਦਿੰਦਾ ਤਾਂ ਪਤਾ ਚੱਲਦਾ ਇਹ ਆਪਣਾ ਦੁੱਖ ਪ੍ਰਗਟ ਕਰਦਾ, ਸੁੱਖ ਪ੍ਰਗਟ ਕਰ ਸਕਦਾ, ਸੰਯੋਗ ਪ੍ਰਗਟ ਕਰ ਸਕਦਾ, ਵਿਯੋਗ ਪ੍ਰਗਟ ਕਰ ਸਕਦਾ, ਬਹੁਤ ਕੁਝ ਪ੍ਰਗਟ ਕਰ ਸਕਦਾ, ਬਹੁਤ ਕੁਝ ਦੱਸ ਸਕਦਾ, ਕਿਉਂਕਿ ਇਹਦੇ ਕੋਲ ਆਵਾਜ਼ ਦੇ ਨਾਲ ਨਾਲ ਅਲਫਾਜ਼ ਨੇ। ਕਹਿੰਦੇ ਨੇ ਮਨੁੱਖ ਜੋ ਚੋਟੀ ਦੇ ਸਿਆਣੇ ਨੇ, ਇਹ 14-15 ਫੀਸਦੀ ਜਾਗੇ ਹੋਏ ਨੇ, ਯਾਨੀ 85 ਫੀਸਦੀ ਮਨੁੱਖ ਦਾ ਮਨ ਸੁੱਤਾ ਪਿਆ। ਪਸ਼ੂਆਂ ਨਾਲੋਂ ਅੱਗੇ ਹੈ, ਕਿਉਂਕਿ ਪਸ਼ੂਆਂ ਨਾਲੋਂ ਜ਼ਿਆਦਾ ਜਾਗਿਆ ਹੋਇਆ ਹੈ, ਤੋ ਜ਼ਿਆਦਾ ਜਾਗਿਆ ਤੇ ਜ਼ਿਆਦਾ ਸਮਝ ਹੈ। ਪਸ਼ੂ ਨੂੰ ਇਤਨੀ ਸਮਝ ਨਹੀਂ ਹੈ, ਜਾਗਣ ਤੇ ਹੀ ਸਮਝ ਪੈਂਦੀ ਹੈ। ਮਨੁੱਖ ਜ਼ਿਆਦਾ ਜਾਗਿਆ ਹੋਇਆ ਹੈ, ਪਰ ਇਹ ਜਾਗਿਆ ਹੈ ਧਨ ਦੇ ਪ੍ਰਤੀ, ਧਰਮ ਦੇ ਪ੍ਰਤੀ ਨਹੀਂ। ਇਹ ਜਾਗਿਆ ਹੈ ਪਦਾਰਥਾਂ ਦੇ ਪ੍ਰਤੀ, ਪਰਮਾਤਮਾ ਦੇ ਪ੍ਰਤੀ ਨਹੀਂ। ਇਹ ਜਾਗਿਆ ਹੈ ਪਰਿਵਾਰ ਦੇ ਪ੍ਰਤੀ, ਨਿਰੰਕਾਰ ਦੇ ਪ੍ਰਤੀ ਨਹੀਂ। ਪਸ਼ੂ ਨੂੰ ਪਰਿਵਾਰ ਦੀ ਸਮਝ ਵੀ ਨਹੀਂ, ਪਦਾਰਥਾਂ ਦੀ ਵੀ ਸਮਝ ਨਹੀਂ, ਮਨੁੱਖ ਨੂੰ ਸਮਝ ਹੈ। ਇਹ ਸੋਨਾ ਹੈ, ਚਾਂਦੀ ਹੈ, ਹੀਰਾ ਹੈ, ਮੋਤੀ ਹੈ, ਮਨੁੱਖ ਨੂੰ ਸਮਝ ਹੈ, ਪਸ਼ੂ ਨੂੰ ਨਹੀਂ ਹੈ। ਇਹ ਮਾਂ ਹੈ, ਭੈਣ ਹੈ, ਨਾਨੀ ਹੈ, ਮਾਸੀ ਹੈ, ਇਹ ਦਾਦੀ ਹੈ, ਇਹ ਦਾਦਾ ਹੈ, ਚਾਚਾ ਹੈ, ਤਾਇਆ ਹੈ, ਮਨੁੱਖ ਨੂੰ ਸਮਝ ਹੈ, ਪਸ਼ੂ ਨੂੰ ਸਮਝ ਨਹੀਂ ਹੈ। ਜ਼ਿਆਦਾ ਜਾਣਦਾ ਹੈ, ਪਸ਼ੂ ਇਤਨਾ ਨਹੀਂ ਜਾਣਦਾ, ਕਿਉਂਕਿ ਜ਼ਿਆਦਾ ਜਾਗਿਆ ਹੈ। ਭਾਵੇਂ ਜ਼ਿਆਦਾ ਜਾਗਿਆ ਪਰ ਪੂਰਾ ਜਾਗਿਆ ਨਹੀਂ ਹੈ। ਤੇ ਜਾਗੇ ਹੋਏ ਦੀਆਂ ਲੋੜਾਂ ਆਉਂਦੀਆਂ ਨੇ, ਸੁੱਤੇ ਦੀਆਂ ਲੋੜਾਂ ਨਹੀਂ। ਹੁਣ ਮੈਂ ਅਰਜ਼ ਕਰਾਂ, ਚੁੱਕੇ ਪੱਥਰ ਟੋਟਲੀ ਸੁੱਤਾ ਹੋਇਆ, ਕੋਈ ਲੋੜ ਨਹੀਂ। ਬਨਸਪਤੀ ਥੋੜੀ ਜਿਹੀ ਜਾਗ ਗਈ ਹੈ ਤਾਂ ਲੋੜ ਹੈ, ਪਾਣੀ ਚਾਹੀਦਾ। ਪਸ਼ੂ ਉਸ ਨਾਲੋਂ ਜ਼ਿਆਦਾ ਜਾਗ ਗਿਆ ਤਾਂ ਨਿਰੀ ਪਿਆਸ ਵੀ ਨਹੀਂ ਹੈ, ਭੁੱਖ ਵੀ ਹੈ, ਆਵਾਜ਼ ਵੀ ਹੈ, ਜ਼ਿਆਦਾ ਜਾਗ ਗਿਆ। ਮਨੁੱਖ ਦਾ ਮਨ ਵਿਕਸਿਤ ਹੋਇਆ ਸਰੀਰਕ ਲੋੜਾਂ ਦੇ ਨਾਲ ਨਾਲ, ਇਹਦੇ ਮਨ ਦੀਆਂ ਲੋੜਾਂ ਵੀ, ਇਹ ਭੁੱਖ ਵੀ ਪੈਦਾ ਹੋ ਗਈ। ਵਿਕਸਿਤ ਮਨ ਪਸ਼ੂ ਕੋਲ ਨਹੀਂ ਹੈ, ਇਸ ਵਾਸਤੇ ਪਸ਼ੂ ਨੂੰ ਮਨੋਰੰਜਨ ਦੇ ਸਾਧਨ ਨਹੀਂ ਚਾਹੀਦੇ। ਪਸ਼ੂ ਬੋਰ ਵੀ ਨਹੀਂ ਆਉਂਦਾ, ਪਸ਼ੂ ਬੇਚੈਨ ਵੀ ਨਹੀਂ ਆਉਂਦਾ। ਬੇਚੈਨ ਹੋਣ ਵਾਸਤੇ ਮਨ ਚਾਹੀਦਾ, ਜਾਗਰਤੀ ਚਾਹੀਦੀ ਹੈ, ਉਹ ਇਤਨਾ ਨਹੀਂ ਜਾਗਿਆ। ਪਸ਼ੂ ਮਾਨਸਿਕ ਤਲ ਤੇ ਦੁਖੀ ਵੀ ਨਹੀਂ ਆਉਂਦਾ, ਇਸ ਵਾਸਤੇ ਉਹਨੂੰ ਕੋਈ ਮਨੋਰੰਜਨ ਨਹੀਂ ਚਾਹੀਦਾ, ਰੰਗ ਤਮਾਸ਼ੇ ਨਹੀਂ ਚਾਹੀਦੇ, ਉਹਨੂੰ ਖੇਡ ਖਿਲੌਣੇ ਨਹੀਂ ਚਾਹੀਦੇ, ਜਾਗਿਆ ਹੀ ਨਹੀਂ ਇਤਨਾ। ਮਨੁੱਖ ਦਾ ਮਨ ਜ਼ਿਆਦਾ ਜਾਗਿਆ, ਔਰ ਚੋਟੀ ਦੇ ਜੋ ਸਿਆਣੇ ਮਨੁੱਖ, ਦਾਰਸ਼ਨਿਕ, ਚਿੰਤਕ, ਅਜ਼ੀਮ, ਸ਼ਾਇਰ, ਕਵੀ, ਇਹ ਆਮ ਮਨੁੱਖਾਂ ਨਾਲੋਂ ਜ਼ਿਆਦਾ ਜਾਗੇ ਹੁੰਦੇ ਨੇ, ਤੇ ਧਿਆਨ ਨਾਲ ਸੁਣਨਾ, ਆਮ ਮਨੁੱਖਾਂ ਨਾਲੋਂ ਜ਼ਿਆਦਾ ਬੇਚੈਨ ਆਉਂਦੇ, ਜ਼ਿਆਦਾ ਪਰੇਸ਼ਾਨ ਆਉਂਦੇ। ਜ਼ਿਆਦਾ ਬੇਚੈਨੀ, ਜ਼ਿਆਦਾ ਪਰੇਸ਼ਾਨੀ, ਇਸ ਗੱਲ ਦਾ ਸਬੂਤ ਹੈ ਮਨ ਜ਼ਿਆਦਾ ਜਾਗਿਆ। ਕਿਧਰੇ ਵੀ ਨਹੀਂ ਲੱਗਦਾ, ਕਿਧਰੇ ਵੀ ਨਹੀਂ ਲੱਗਦਾ, ਕਿਧਰੇ ਵੀ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਕਿਤਨਾ ਧਨ ਕਮਾ ਲਵੇ ਨਹੀਂ ਟਿਕਦਾ, ਨਾ ਰੂਪ ਦੇ ਟਿਕਦਾ, ਨਾ ਰੰਗ ਦੇ ਟਿਕਦਾ, ਨਾ ਪਰਿਵਾਰ ਦੇ ਟਿਕਦਾ, ਨਾ ਸੰਸਾਰ ਦੇ ਟਿਕਦਾ, ਨਾ ਰੰਗ ਤਮਾਸ਼ਿਆਂ ਟਿਕਦਾ। ਪਰ ਮਨੁੱਖ ਹੈਰਾਨ ਹੋ ਜਾਂਦਾ, ਕਿਉਂ ਨਹੀਂ ਟਿਕਦਾ? तो गुरबाणी जवाब देंदी है ये टिकेगा उदों जद घर पहुंचेगा। रस्ते दे पड़ाओ ने यह नहीं टिक सकता, पड़ाओ वक्ती तौर ते थोड़ा जिहा विश्राम, सब पड़ाओ ने परिवार मिल गया, पदार्थ मिल गए ने, धन संपदा मिल गई, सब पड़ाओ ने, घर नहीं है, घर नहीं है। पड़ाओ देते थोड़ा जिहा विश्राम हो सकता, टिकाणा नहीं हो सकता। तो घर केड़ा है, सो दर के हा, सो घर के हा, जित बै सर्व संभाले, मुकाम ओ ही एक है, सारिया दा घर ओ एक परमात्मा है, ओ ही घर है। मुकाम ओ ही एक है, नानका सच बगोए। महाराज कहिंदे ने मैं सच कह रहा, सारिया दा घर परमात्मा है, जितने चिर तक मन परमात्मा तक नहीं पहुंचता ये बेचैन रहेगा, परेशान रहेगा, दुखी रहेगा, संतापग्रस्त रहेगा, रोगी रहेगा, सोगी रहेगा, नहीं मिटेगा। जिन्ने चिर एक घर विच नहीं पहुंचता तो गुरबाणी आवाज मार दी है, मेरे मन परदेसी वे प्यारे आओ घरे। दो लफ्ज सुन लेना, मैं समाप्त करा। तन शमशान तक पहुंचे, उस तो पहले मन भगवान तक पहुंच जाए, यात्रा सफल 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 भई सफल यात्रा, आवन जान रहे मिले सादा। तन कबर तक पहुंचे, उस तो पहले मन खुदा तक पहुंच जाए, यात्रा सफल। पर हर जन्म देश की होंदा है, तन ते शमशान तक पहुंच जाता है, मन भगवान तक नहीं पहुंचता, यात्रा अधूरी रह जाती है। मनुख अधूरा जमदा है, अधूरा जीवदा है, फिर अधूरा मर जाता है। यह गल वखरी, अगले मोर ला देंदे फलाना पूरा हो गया, पूरा हो गया, खाक पूरा होया, नहीं पूरा होया, मरिया है, अगों फिर जन्म लेगा, कोई पूरा नहीं होया। पूरा ते तां होंदा कि तन शमशान तक पहुंचे, उसको पहले मन भगवान तक पहुंच जाए, पूरा हो गया। कि तुसी आखोगे परमात्मा तक पहुंचने का वसीला, पूरे होने का वसीला, पूरा प्रभ आराध्या, पूरा जाका नाव, नानक पूरा पाया पूरे के गुण गाओ। पूरे दे गुण गांदिया गांदे मनुख पूरा आंदा, उसको पहले नहीं आंदा, मर के कोई पूरा नहीं आंदा। पूरे दे गुण गांदिया गांदिया जब पूरे दे गुण मिल जाते ने, मनुख का मन पूरा हो जाता है। मन पूरा हो गया, अजे तन से शमशान तक नहीं पहुंचया, मन भगवान तक पहुंच गया, इनू कहिंदे ने जीवन मुक्त। इत जीवन मुक्त हो गया। कहत कबीर जो हर ध्यावे जीवत बंधन तोरे, प्रभ की आ गया आत्म हितावे जीवन मुक्त सो कहावे। ध्यान नाल सुनना, जो जीवदिया जी मुक्त नहीं होया, मर के कोई मुक्त नहीं आता। जीवदिया जी जिदा मन परमात्मा तक नहीं पहुंचया, मर के किस तरह पहुंचेगा? मर के अगला जन्म फिर मिलेगा। जुग जुग मेर शरीर का वासना बद्दा आवे जाए, जो जिया की वासना विच मन रहा है, इनू फिर चोला मिल जाएगा, इनू फिर शरीर मिल जाएगा, फिर यात्रा। जम जम मरे मरे फिर जमे, बहुत सजाए पया दे सलमे। ये मरिया है, पूरा नहीं होया। पूरा होना की होंदा है? तन शमशान तक पहुंचे, उस तो पहले मन भगवान तक पहुंच जाए, पूरा है। तन कब्र तक पहुंचे, उस तो पहले मन खुदा तक पहुंच जाए। तन दा घर कब्र है, बाबा फरीद कह रहे ने, गोर निमाणी सड करे निगरिया घर आओ, ऐ निथावया शरीर अपने घर आ। तेरा घर गोर है, कब्र है। गोर निमाणी सड करे निगरिया घर आओ, सर पर मैथे आवना मरनो ना डरे आओ। क्यों मरण तो डरदा है तन? तेरा घर कब्र ही और कोई नहीं, तेरा घर शमशान घाट है और कोई भी नहीं। लेकिन तन शमशान तक पहुंचे, उस तो पहले मन भगवान तक पहुंचे। तन कब्र तक पहुंचे, उस तो पहले मन खुदा तक पहुंचे। उसनु कहिंदे ने जीवन मुक्त। और जो जीवन मुक्त नहीं होया, वह मर के मुक्त नहीं आउंदा। और जो जीवन मुक्त हो गया, यात्रा सफल हो गई। सफल सफल भई सफल यात्रा, आवण जान रहे मिले सादा। तो हुण जीवन मुक्त किवें होई है? जित दुआरे उबरे तिथे लियो बार, जिस दरवाजे तो साडा आना होया, ਜਿਸ ਦਰ ਤੋਂ ਪ੍ਰਕਾਸ਼ ਘਰ ਹੈ ਸ਼ਬਦ ਦਰ ਹੈ। ਸ਼ਬਦ ਤੋਂ ਹੀ ਸਾਰਾ ਸੰਸਾਰ ਆਇਆ, ਸਾਰਾ ਖੁਲਾਸਾ ਆਪ ਸਰਵਨ ਕਰ ਚੁੱਕੇ ਹੋ। ਇਸ ਵਾਸਤੇ ਅੱਧਾ ਮਿੰਟ ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਦੇ। ਇੱਕੋ ਨੇ ਦਰ ਤੇ ਘਰ, ਦਰ ਦਰਵਾਜ਼ਾ, ਘਰ ਤੋਂ ਅਲੱਗ ਨਹੀਂ ਆਉਂਦਾ, ਪਰ ਦਰਵਾਜ਼ਾ ਆਉਣ ਜਾਣ ਵਾਸਤੇ ਆਉਂਦਾ, ਬੈਠਣ ਵਾਸਤੇ ਨਹੀਂ ਆਉਂਦਾ, ਦਰਵਾਜ਼ਾ ਬੈਠਣ ਵਾਸਤੇ ਨਹੀਂ ਆਉਂਦਾ। ਅਸੀਂ ਗੁਰੂ ਨੂੰ ਗੁਰੂ ਦੁਆਰਾ ਕਹਿੰਦੇ ਹਾਂ, ਇਹ ਗੱਲ ਵੱਖਰੀ। ਇਹਨਾਂ ਦੇਸ਼ਾਂ 'ਚ ਗੁਰੂ ਘਰ ਕਹਿਣ ਲੱਗ ਪਏ ਨੇ। ਗੁਰੂ ਦੁਆਰਾ, ਗੁਰੂ ਦੁਆਰ ਹੈ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਗੁਰੂ ਦਰਵਾਜ਼ਾ ਹੈ। ਸ਼ਬਦ ਦੇ ਜਪ ਨਾਲ ਹੀ ਪ੍ਰਕਾਸ਼ ਹੋਏਗਾ, ਦਰਵਾਜ਼ੇ ਤੋਂ ਲੰਘ ਕੇ ਹੀ ਮਨੁੱਖ ਪਰਮਾਤਮਾ ਤੱਕ ਪਹੁੰਚੇਗਾ। ਗੁਰੂ ਦਰ ਹੈ, ਪਰਮਾਤਮਾ ਘਰ ਹੈ, ਪਰਮਾਤਮਾ ਰੂਪੀ ਘਰ ਦਾ ਗੁਰੂ ਦਰ ਹੈ। ਹੁਣ ਮੈਂ ਅਰਜ਼ ਕਰਾਂ, ਇਹ ਦੋਵੇਂ ਅਲੱਗ ਨਹੀਂ ਨੇ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਵੇਦ। ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਦਰਵਾਜ਼ੇ ਤੋਂ ਲੰਘ ਕੇ ਘਰ ਦੇ ਜਾਣਾ ਪਏਗਾ, ਕਿਵੇਂ ਲੰਘੀਏ, ਕਿਵੇਂ ਘਰ ਪਹੁੰਚੀਏ, ਇਹ ਸਾਰਾ ਖੁਲਾਸਾ ਕੱਲ ਤੁਹਾਡੇ ਸਾਹਮਣੇ ਰੱਖਾਂਗੇ। ਇੱਥੇ ਹੀ ਸਮਾਪਤੀ। ਦੋ ਦਿਨ ਦਾ ਦਾਸ ਕੋਲ ਸਮਾਂ ਸੀ, ਪਰਸੋਂ ਦਾਸ ਨੇ ਇੰਗਲੈਂਡ ਚਲੇ ਜਾਣਾ। ਇਤਨੀ ਸੇਵਾ ਪ੍ਰਵਾਨ ਕਰਨੀ, ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੜੇ ਟਿਕਾਓ ਨਾਲ ਆਪਨੇ ਸਰਵਨ ਕੀਤਾ, ਇਹ ਰਹਿੰਦੀ ਵਿਚਾਰ। ਬਾਕੀ ਕੱਲ 7 ਤੋਂ ਲੈ ਕੇ 8 ਵਜੇ ਤੱਕ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਬਾਰ ਬਾਰ ਸਾਰਿਆਂ ਦਾ ਧੰਨਵਾਦ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।